ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੰਗ ਜਿੱਤ ਕੇ ਸ੍ਰੀ ਅਨੰਦਪੁਰ ਸਾਹਿਬ ਵਾਪਸ ਆਏ ਨੇ। ਪਹਾੜੀ ਰਾਜਿਆਂ ਨੇ ਰਲ ਕੇ ਮੀਟਿੰਗ ਕੀਤੀ ਹੈ ਕਿ ਹਾਲੇ ਤਾਂ ਖਾਲਸਾ ਥੋੜੀ ਗਿਣਤੀ ਵਿੱਚ ਹੈ, ਸਾਡੀ ਨੱਕ 'ਚ ਦਮ ਕੀਤਾ ਹੋਇਆ। ਜੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਗਿਣਤੀ ਵੱਧਦੀ ਚਲੀ ਗਈ ਤੇ ਉਹ ਦਿਨ ਦੂਰ ਨਹੀਂ ਜਿਨ੍ਹਾਂ ਜਦੋਂ ਇਹਨਾਂ ਨੇ ਸਾਡਾ ਰਾਜ ਭਾਗ ਵੀ ਖੋ ਲੈਣਾ। ਇਹਨਾਂ ਨੇ ਬੜੀਆਂ ਬੜੀਆਂ ਕੀਮਤੀ ਖਿਲਤਾਂ ਭੇਟਾਵਾਂ ਲੈ ਕੇ ਦਿੱਲੀ ਦੇ ਨਵਾਬ ਕੋਲ ਭੇਜੀਆਂ ਨੇ। ਇੱਕ ਵਜ਼ੀਰ ਭੇਜਿਆ ਚਿੱਠੀ ਦੇ ਕੇ ਕਹਿ ਕੇ ਨਵਾਬ ਸਾਹਿਬ ਇਧਰ ਗੁਰੂ ਖਾਲਸਾ ਦਿਨ ਪ੍ਰਤੀ ਦਿਨ ਵੱਧ ਰਿਹਾ, ਹਾਲੇ ਤਾਂ ਇਹਨਾਂ ਦੀ ਗਿਣਤੀ ਥੋੜੀ ਹੈ, ਕਾਬੂ ਕੀਤੇ ਜਾ ਸਕਦੇ ਨੇ, ਪਰ ਜਦੋਂ ਇਹ ਵੱਧ ਗਏ ਫਿਰ ਇਹਨਾਂ ਨੂੰ ਕਾਬੂ ਕਰਨਾ ਔਖਾ ਹੋਵੇਗਾ, ਤੁਸੀਂ ਕੋਈ ਫੌਜ ਭੇਜੋ, ਅਸੀਂ ਵੀ ਨਾਲ ਮਦਦ ਕਰਾਂਗੇ ਤੇ ਇਹਨਾਂ ਤੇ ਹਮਲਾ ਕਰਕੇ ਇਹਨਾਂ ਨੂੰ ਇਸ ਦੇਸ਼ ਵਿੱਚੋਂ ਕੱਢ ਦਈਏ। ਉਧਰ ਪਹਾੜੀ ਰਾਜਿਆਂ ਨੇ ਇਸ ਤਰ੍ਹਾਂ ਮੀਟਿੰਗ ਕਰਕੇ ਆਪਣਾ ਵਜ਼ੀਰ ਦਿੱਲੀ ਦੇ ਨਵਾਬ ਕੋਲ ਭੇਜਿਆ, ਕਿਉਂਕਿ ਔਰੰਗਜ਼ੇਬ ਤਾਂ ਦੱਖਣ ਦਿਸ਼ਾ ਵਿੱਚ ਸੀ, ਉਹਨੇ ਦਿੱਲੀ ਵਿੱਚ ਨਵਾਬ ਮੁਕਰਰ ਕੀਤਾ ਹੋਇਆ ਸੀ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਸੰਗਤ ਨੂੰ ਦਰਸ਼ਨ ਦੇ ਰਹੇ ਨੇ, ਸੰਗਤਾਂ ਨਮਸਕਾਰ ਕਰ ਰਹੀਆਂ ਤੇ ਇੱਕ ਕਾਜ਼ੀ ਸਲਾਰਦੀਨ ਸਤਿਗੁਰਾਂ ਦੇ ਚਰਣਾਂ ਵਿੱਚ ਆਇਆ ਹੈ। ਇਹਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜੇ ਸਿੱਖ ਨਮਸਕਾਰਾਂ ਕਰਦੇ ਨੇ, ਆਪ ਜੀ ਨੂੰ ਮੱਥਾ ਟੇਕਦੇ ਨੇ, ਮੱਥਾ ਟੇਕਣ ਦਾ ਇਹਨਾਂ ਨੂੰ ਕੀ ਫਲ ਮਿਲਦਾ ਹੈ? ਮਹਾਰਾਜ ਜੀ ਨੇ ਮੋਹਰ ਵਿਖਾਈ, ਆਖਿਆ ਕਾਜ਼ੀ ਸਾਹਿਬ ਇਹ ਮੋਹਰ ਵੇਖੋ, ਇਹਦੇ ਅੱਖਰ ਪੜ੍ਹੇ ਜਾਂਦੇ ਨੇ? ਕਹਿੰਦਾ ਜੀ ਨਹੀਂ। ਮਹਾਰਾਜ ਜੀ ਨੇ ਕਾਗਜ਼ ਤੇ ਠੱਪਾ ਲਾਇਆ, ਕਹਿੰਦੇ ਹੁਣ ਪੜ੍ਹੇ ਜਾਂਦੇ ਨੇ? ਕਹਿੰਦਾ ਜੀ ਹੁਣ ਪੜ੍ਹੇ ਜਾਂਦੇ ਨੇ, ਕਿਉਂਕਿ ਹੁਣ ਸਿੱਧੇ ਹੋ ਗਏ ਨੇ। ਮਹਾਰਾਜ ਜੀ ਕਹਿੰਦੇ ਪਰਮਾਤਮਾ ਨੇ ਜਿਹੜੇ ਲੇਖ ਪਾਏ ਹੋਏ ਨੇ, ਇਸ ਕਾਜ਼ੀ ਸਾਹਿਬ ਇਸ ਮੋਹਰ ਵਾਂਗੂ ਪੁੱਠੇ ਲੇਖ ਨੇ। ਜਦੋਂ ਕੋਈ ਭਾਵਨਾ ਸਹਿਤ ਸਿੱਖ ਆਪਣੇ ਗੁਰੂ ਪੀਰ ਅੱਗੇ ਨਮਸਕਾਰ ਕਰਦਾ, ਮੱਥਾ ਟੇਕਦਾ ਹੈ, ਤਾਂ ਉਹਦੇ ਮੱਥੇ ਦੇ ਜਿਹੜੇ ਪੁੱਠੇ ਲੇਖ ਨੇ ਉਹ ਸਿੱਧੇ ਹੋ ਜਾਂਦੇ ਨੇ, ਇਹ ਫਲ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ। ਕਾਜ਼ੀ ਦੇ ਸੰਸੇ ਦੀ ਨਿਵਿਰਤੀ ਹੋਈ, ਗੁਰੂ ਚਰਣਾ ਵਿੱਚ ਇਹਨੇ ਬਾਰੰਬਾਰ ਵੰਦਨਾ ਕੀਤੀ ਹੈ। ਆਓ ਇਸ ਤੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਦਸਮੇਸ਼ ਪਿਤਾ ਸਰਬੰਸ ਦਾਨੀ, ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਸਮੂਹ ਮਾਈ ਭਾਈ ਆਖਣਾ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਭਈ ਪ੍ਰਾਤ ਸਤਿਗੁਰ ਤਮੈ ਸ਼ਸਤਰ ਮਸਤਰ ਕੋ ਪਾਏ।
ਪ੍ਰਾਤ ਦਾ ਮਤਲਬ ਹੈ ਅੰਮ੍ਰਿਤ ਵੇਲਾ, ਦਿਨ ਚੜਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਹਿਰ ਰਾਤ ਰਹਿੰਦਿਆਂ ਨੇਤਾ ਪ੍ਰਤੀ ਉੱਠਦੇ ਨੇ, ਇਸ਼ਨਾਨ ਪਾਨ ਕਰਕੇ ਆਪਣੀ ਸਾਧਨਾ ਚ ਬੈਠਦੇ ਨੇ। ਜਿਸ ਵਕਤ ਦਿਨ ਚੜਿਆ, ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਰੀਰ ਤੇ ਸੋਹਣੇ ਸ਼ਸਤਰ ਬਸਤਰ ਸਜਾਏ ਹਨ, ਧਾਰਨ ਕੀਤੇ ਹਨ।
ਅਲੰਕਾਰ ਦੀਪਤ ਰਤਨ ਸੁੰਦਰ ਰੂਪ ਸਵਾਏ,
ਬੜੇ ਸੋਹਣੇ ਅਲੰਕਾਰ ਗਹਿਣੇ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਨੇ, ਜਿਹਨਾਂ ਅਲੰਕਾਰਾਂ ਦਾ ਗਹਿਣਿਆਂ ਦਾ ਬੜਾ ਵੱਡਾ ਭਾਰੀ ਪ੍ਰਕਾਸ਼ ਹੈ, ਉਹ ਗਹਿਣੇ ਮਹਾਰਾਜ ਜੀ ਦੇ ਸਰੀਰ ਤੇ ਪਾਏ ਹੋਏ ਅਲੰਕ੍ਰਿਤ ਹੋ ਰਹੇ ਨੇ, ਪ੍ਰਕਾਸ਼ ਰਹੇ ਹਨ।
ਜੋ ਪਈ ਸਭਾ ਸਥਾਨ ਆਨ ਗੁਰਪੂਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤਿਆਰ ਬਰ ਤਿਆਰ ਹੋ ਕੇ ਸੋਹਣੇ ਸ਼ਸਤਰ ਬਸਤਰ ਸਰੀਰ ਤੇ ਸਜਾ ਕੇ ਜਿੱਥੇ ਮਹਾਰਾਜ ਜੀ ਦੀ ਸਭਾ ਲੱਗਦੀ ਹੈ, ਦੀਵਾਨ ਸਜਦਾ ਹੈ, ਮਹਾਰਾਜ ਜੀ ਆਪਣੇ ਸਜੇ ਹੋਏ ਦੀਵਾਨ ਵਾਲੀ ਜਗ੍ਹਾ ਵਿੱਚ ਸਥਾਨ ਤੇ ਚੱਲ ਕੇ ਆਏ ਹਨ।
ਸੁਣ ਕਰ ਪਹੁੰਚੇ ਸਿੰਘ ਹਜ਼ੂਰੇ।
ਹੁਣ ਜਦੋਂ ਸਿੰਘਾਂ ਨੇ ਸੁਣਿਆ ਕਿ ਕਲਗੀਧਰ ਜੀ ਦਾ ਦੀਵਾਨ ਸਜ ਗਿਆ, ਮਹਾਰਾਜ ਜੀ ਦਰਸ਼ਨ ਦੇ ਰਹੇ ਨੇ, ਤੋ ਬਹੁਤ ਸਾਰੇ ਸਿੰਘ ਸੂਰਮੇ ਬਹਾਦਰ ਯੋਧੇ ਆਪੋ ਆਪਣੇ ਡੇਰਿਆਂ ਚੋਂ ਨਿਕਲ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆਏ ਹਨ।
ਸਿਰ ਨਮਰੀ ਕਰ ਦਰਸ਼ਨ ਚਿਤੇ,
ਨਿਮਰ ਹੋ ਕੇ ਬੜੀ ਭਾਵਨਾ ਨਾਲ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਮੱਥਾ ਟੇਕਦੇ ਨਾਲੇ ਦਰਸ਼ਨ ਕਰਦੇ ਹਨ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਔਰ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਕੇ ਗੱਜ ਕੇ ਫਤਿਹ ਬੁਲਾਉਂਦੇ ਨੇ ਸਿੰਘ। ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਸਨਮੁਖ ਖਲੋ ਕੇ ਗੱਜ ਕੇ ਫਤਿਹ ਬੁਲਾਉਂਦਿਆਂ ਕਹਿੰਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਦਾਂ ਫਤਿਹ ਬੁਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਮਿਲਦੇ ਹਨ।
ਲੱਗਿਓ ਦੀਵਾਨ ਖਾਲਸਾ ਆਇਓ,
ਸਤਿਗੁਰਾਂ ਦਾ ਦੀਵਾਨ ਲੱਗ ਗਿਆ ਸਰਬੱਤ ਖਾਲਸਾ ਪੰਥ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿਚ ਆ ਪਹੁੰਚਿਆ ਹੈ।
ਸੁਰਗਨ ਮੈਂ ਜਮੀਂਦਰ ਸੁਹਾਇਓ,
ਇਸ ਤਰ੍ਹਾਂ ਸਤਿਗੁਰੂ ਜੀ ਆਪਣੀ ਸਭਾ ਵਿਚ ਦੀਵਾਨ ਵਿਚ ਸਜੇ ਬੈਠੇ ਨੇ, ਮਾਨੋ ਜਿਵੇਂ ਦੇਵਤਿਆਂ ਦੇ ਵਿਚ ਇੰਦਰ ਰਾਜਾ ਆਪਣੀ ਪਦਵੀ ਤੇ ਬੈਠਾ ਸੁਭਾਇਮਾਨ ਹੁੰਦਾ ਹੈ। ਏਦਾਂ ਸਤਿਗੁਰੂ ਜੀ ਸਿੱਖਾਂ ਰੂਪੀ ਦੇਵਤਿਆਂ ਵਿਚ ਇੰਦਰਾਨ ਇੰਦਰ ਰੂਪ ਹੋ ਕੇ, ਕਿਉਂਕਿ ਮੇਰੇ ਸਾਹਿਬ ਜੀ ਇੰਦਰਾਨ ਇੰਦਰ ਨੇ, ਕਰੋੜਾਂ ਇੰਦਰ ਸਤਿਗੁਰਾਂ ਦੇ ਚਰਨਾਂ ਦੇ ਵਿਚ ਵਿਰਾਜਮਾਨ ਵਿਦਵਾਨ ਹਨ, ਤੋ ਇੰਦਰਾਨ ਇੰਦਰ ਰੂਪ ਹੋ ਕੇ ਮਹਾਰਾਜ ਜੀ ਆਪਣੀ ਸਭਾ ਦਾ ਸ਼ਿੰਗਾਰ ਬਣ ਕੇ ਬੈਠੇ ਹਨ।
ਜੋ ਸੰਗਤ ਦਰਸ਼ਨੇ ਤੇ ਆਏ,
ਅੰਤ ਸੰਗਤਾਂ ਮਾਈ ਭਾਈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਈਆਂ ਨੇ, ਜਿਹੜੀ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਈ ਹੈ,
ਘਰ ਘਰ ਨਮੋ ਤੇਰੇ ਸਮਦਾਏ,
ਉਹਨਾਂ ਨੇ ਆਣ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿਚ ਨਮਸਕਾਰਾਂ ਕਰਕੇ, ਗੁਰਦੇਵ ਦੇ ਚਰਨਾਂ ਚ ਵੰਦਨਾ ਕਰਕੇ, ਮੱਥਾ ਟੇਕ ਕੇ ਮਹਾਰਾਜ ਜੀ ਦੇ ਦੀਦਾਰ ਕੀਤੇ ਨੇ, ਔਰ ਜਿੱਥੇ ਜਿੱਥੇ ਦਰਬਾਰ ਦੇ ਵਿਚ ਦਰਬਾਰ ਦੇ ਵਿਚ ਜਿੱਥੇ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲਦੀ ਹੈ, ਉਸ ਜਗ੍ਹਾ ਤੇ ਸਾਰੇ ਬੈਠਦੇ ਚਲੇ ਜਾ ਰਹੇ ਨੇ, ਜਿੱਥੇ ਕਿਸੇ ਨੂੰ ਜਗ੍ਹਾ ਮਿਲ ਜਾਂਦੀ ਹੈ। ਐਸਾ ਨਹੀਂ ਹੈ ਕਿ ਪੱਕੀਆਂ ਜਗ੍ਹਾਵਾਂ ਮੁਕਰਰ ਕੀਤੀਆਂ ਹੋਈਆਂ ਨੇ ਕਿ ਜੇ ਆਪ ਲੇਟ ਹੋ ਗਿਆ ਆਉਣ ਵਾਸਤੇ ਗੁਰੂ ਦਰਬਾਰ ਚ, ਜਿਹੜਾ ਪਹਿਲਾਂ ਉੱਥੇ ਆ ਕੇ ਬਹਿ ਗਿਆ ਉਹਨੂੰ ਉਠਾਉਂਦਾ ਫਿਰੇ, ਇੱਥੇ ਉੱਠ ਇੱਥੋਂ, ਇੱਥੇ ਤਾਂ ਮੈਂ ਬੈਠਦਾ ਰੋਜ਼, ਉਹ ਕਹਿੰਦੇ ਭਾਈ ਨਾਲ ਬਹਿ ਜਾ, ਉਹ ਕਹਿੰਦਾ ਮੈਂ ਹੁਣ ਦਾ ਬਹਿ ਰਿਹਾ, ਮੈਨੂੰ 15 ਸਾਲ ਹੋ ਗਏ ਨੇ ਇੱਥੇ ਬੈਠਦਿਆਂ, ਉੱਠ ਇੱਥੋਂ, ਇੱਥੇ ਤਾਂ ਮੈਂ ਹੀ ਬਹਿਣਾ। ਏਦਾਂ ਲੜਾਈਆਂ ਨਹੀਂ ਸੀ ਕਰਦੇ ਪੁਰਾਣੇ ਸਿੱਖ, ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲਦੀ, ਗੁਰੂ ਸਾਹਿਬ ਦਾ ਦਰਬਾਰ ਹੈ ਨਾ, ਸਾਰਾ ਦਰਬਾਰ ਹੀ ਹੈ ਸਤਿਗੁਰਾਂ ਦਾ। ਇਹ ਨਹੀਂ ਹੈ ਵੀ ਜਿਹਨੇ ਅੱਗੇ ਬਹਿਣਾ ਉਹਦੇ ਤੇ ਜ਼ਿਆਦਾ ਖੁਸ਼ੀ ਹੋਣੀ ਹੈ, ਜਿਹਨੇ ਪਿੱਛੇ ਬਹਿਣਾ ਉਹਦੇ ਤੇ ਜ਼ਿਆਦਾ ਖੁਸ਼ੀ ਨਹੀਂ ਹੋਣੀ, ਉਹਦੇ ਤੇ ਘੱਟ ਹੋਣੀ ਹੈ। ਜਿੱਥੇ ਜਿੱਥੇ ਵੀ ਕੋਈ ਗੁਰੂ ਦਰਬਾਰ ਦੇ ਵਿੱਚ ਬੈਠਾ, ਉਹਦੇ ਤੇ ਸਾਰਿਆਂ ਤੇ ਗੁਰੂ ਸਾਹਿਬ ਦੀ ਕਿਰਪਾ ਇੱਕੋ ਜਿਹੀ ਵਰਤਦੀ ਹੈ, ਸਾਰਿਆਂ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਇੱਕੋ ਜਿਹੀਆਂ ਹੀ ਵਰਤਦੀਆਂ ਨੇ, ਸਾਰਿਆਂ ਤੇ ਸਮਦ੍ਰਿਸ਼ਟੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਨੇ। ਤੋ ਇਸ ਤਰ੍ਹਾਂ ਜਿੱਥੇ ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਦਰਬਾਰ ਵਿੱਚ, ਉੱਥੇ ਉੱਥੇ ਸਤਿਗੁਰਾਂ ਦੇ ਦਰਬਾਰ ਵਿੱਚ ਸਿੱਖ ਬੈਠਦੇ ਜਾ ਰਹੇ ਨੇ।
ਇੱਕ ਟਕ ਹੇਰਤ ਹੈ ਨਰ ਨਾਰੀ,
ਜਿਤਨੇ ਨਰ ਨਾਰੀਆਂ ਨੇ ਸਿੱਖ ਸਿੱਖਣੀਆਂ ਨੇ, ਸਭ ਇੱਕ ਟਕੀ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ।
ਸਿਰ ਪਰ ਟੁਰੇ ਚੋਰ ਬਾਰੇ,
ਮਹਾਰਾਜ ਜੀ ਦੇ ਸੀਸ ਉੱਤੇ ਚਵਰ ਬਰਦਾਰ ਚਵਰ ਚਲਾਉਂਦਾ ਹੈ, ਬਾਰ ਬਾਰ ਮਹਾਰਾਜ ਜੀ ਦੇ ਸੀਸ ਉੱਤੇ ਸਫੇਦ ਰੰਗ ਦਾ ਚਵਰ ਝੁਲਦਾ ਹੈ।
ਚੌਂਦ ਦੂਰ ਦੂਰ ਲਗ ਬੈਸੇ,
ਔਰ ਚਾਰਾਂ ਦਿਸ਼ਾਵਾਂ ਵਿੱਚੋਂ ਚਾਰੇ ਪਾਸੇ ਮਹਾਰਾਜ ਜੀ ਦੇ ਸੰਗਤਾਂ ਦੂਰ ਦੂਰ ਤੱਕ ਬੈਠੀਆਂ ਹੋਈਆਂ ਨਜ਼ਰ ਆਉਂਦੀਆਂ ਨੇ।
ਉੱਚੇ ਧੁਨ ਬੋਲੇ ਪ੍ਰਭ ਐਸੇ,
ਤੇ ਜਦੋਂ ਸਾਰੀ ਸੰਗਤ ਆ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਗਈ, ਬੜੀਆਂ ਮਾਈਆਂ ਬੀਬੀਆਂ ਵੀ ਬੈਠੀਆਂ ਨੇ, ਸਿੰਘ ਭਾਈ ਵੀ ਬੈਠੇ ਨੇ, ਸਾਰਾ ਦਰਬਾਰ ਮਹਾਰਾਜ ਜੀ ਦਾ ਜਦੋਂ ਸਜ ਗਿਆ, ਸੰਗਤ ਬੈਠ ਗਈ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਚੀ ਆਵਾਜ਼ ਵਿੱਚ ਬੋਲੇ,
ਅਸ ਇਸਤਰੀ ਕੋ ਸੰਗਤ ਮਾਏ।
ਮਹਾਰਾਜ ਜੀ ਕਹਿਣ ਲੱਗੇ ਭਾਈ ਸੰਗਤ ਬੈਠੀ ਹੈ ਬੜੀ ਗੁਰੂ ਚਰਨਾਂ ਵਿੱਚ, ਸਾਰੀ ਸੰਗਤ ਵਿੱਚ ਕੋਈ ਇਹੋ ਜਿਹੀ ਇਸਤਰੀ ਹੈ, ਕੋਈ ਇਹੋ ਜਿਹੀ ਮਾਈ ਹੈ?
ਮਰਦ ਨਹੀਂ ਫਿਟਕਾਰਿਓ ਜਾਏ,
ਜਿਹਨੇ ਕਦੇ ਕਿਸੇ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ, ਕੋਈ ਇਹੋ ਜਿਹੀ ਇਸਤਰੀ ਹੈ ਸਾਰੇ ਦੀਵਾਨ ਵਿੱਚ ਸਭਾ ਵਿੱਚ ਬੈਠੀ ਹੋਵੇ ਜਿਹਨੇ ਕਦੇ ਕਿਸੇ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ, ਕਿ ਜੇ ਬੰਦਾ ਪਾਣੀ ਮੰਗੇ ਤੇ ਪਾਣੀ ਬਾਹਰੋਂ ਥੱਕਿਆ ਟੁੱਟਿਆ ਆਵੇ, ਘਰ ਵਾਲੀ ਨੂੰ ਕਹੇ ਵੀ ਲਿਆ ਭਾਗਵਾਨ ਨੇ ਪਾਣੀ ਪੀਵੀਏ, ਤੇ ਭਾਗਵਾਨ ਅੱਗੋਂ ਬਾਹ ਦੇ ਘੋੜੇ ਚੜੀ ਹੋਵੇ ਤੇ ਆਖੇ ਵੀ ਤੇਰੇ ਹੱਥ ਟੁੱਟੇ ਨੇ, ਆਪ ਭਰ ਕੇ ਨਹੀਂ ਪੀ ਸਕਦਾ। ਏਦਾਂ ਜਿਹਨੇ ਕਦੇ ਆਪਣੇ ਪਤੀ ਦਾ ਮੂੰਹ ਜਾਂ ਕਿਸੇ ਵੀ ਮਰਦ ਦਾ, ਭਾਵੇਂ ਉਹ ਪਿਤਾ ਹੈ ਲੜਕਾ ਹੈ, ਕਦੇ ਕਿਸੇ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ, ਉਹ ਇਹੋ ਜਿਹੀ ਕੋਈ ਇਸਤਰੀ ਸਾਰੀ ਸੰਗਤ ਵਿੱਚ ਸਾਰੀ ਸਭਾ ਵਿੱਚ ਕੋਈ ਬੈਠੀ ਹੈ? ਏਦਾਂ ਮਹਾਰਾਜ ਗੁਰੂ ਕਲਗੀਧਰ ਜੀ ਨੇ ਪੁੱਛਿਆ।
ਛੋਟਾ ਵੱਡਾ ਹੋਏ ਮੈਂ ਕੋਈ,
ਹਾਂ ਮਰਦ ਭਾਵੇਂ ਕੋਈ ਉਮਰ ਵਿੱਚ ਛੋਟਾ ਹੋਵੇ ਵੱਡਾ ਹੋਵੇ ਤੇ ਭਾਵੇਂ ਬਜ਼ੁਰਗ ਹੋਵੇ, ਕਦੇ ਵੀ ਕਿਸੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ।
ਹਿਰਦੇ ਸੁਮਤ ਧਾਰ ਕੇ ਨਾ ਜੋਵੇ,
ਹਿਰਦੇ ਚ ਸੁਮਤ ਧਾਰਨ ਕਰਕੇ ਕਦੇ ਵੀ ਕਿਸੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ, ਇਹੋ ਜੀ ਕੋਈ ਇਸਤਰੀ ਹੋਵੇ।
ਸੰਗਤ ਬਿਕੈ ਸਿੱਖਣੀ ਜੇਤੇ।
ਹੁਣ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਤੇ ਸੰਗਤ ਵਿਚ ਜਿਤਨੀਆਂ ਵੀ ਸਿੱਖਣੀਆਂ ਬੈਠੀਆਂ ਸਨ, ਜਿਤਨੀਆਂ ਵੀ ਮਾਈਆਂ ਬੀਬੀਆਂ ਸੰਗਤ ਵਿਚ ਬੈਠੀਆਂ ਹੋਈਆਂ ਸਨ,
ਗੁਰੂ ਬਾਕ ਸੁਨ ਤੂਸ਼ਨ ਤੇਤੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰੀਆਂ ਚੁੱਪ ਕਰ ਗਈਆਂ। ਜਿੰਨੇ ਵੀ ਬੈਠੀਆਂ ਸਨ ਮਾਈਆਂ ਬੀਬੀਆਂ ਸਾਰੀਆਂ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਵੀ ਇਹੋ ਜਿਹੀ ਕੋਈ ਇਸਤਰੀ ਹੋਵੇ ਜਿਹਨੇ ਕਦੇ ਕਿਸੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ, ਤੇ ਕਹਿੰਦੇ ਉਸ ਵੇਲੇ ਜਿਤਨੀਆਂ ਮਾਈਆਂ ਬੀਬੀਆਂ ਸਨ ਸਾਰੀਆਂ ਚੁੱਪ ਕਰਕੇ ਬੈਠ ਗਈਆਂ।
ਕਰ ਜੋਰੇ ਇੱਕ ਸਿੱਖ ਕੀ ਤਨੀਆ,
ਇਤਨੇ ਨੂੰ ਇੱਕ ਸਿੱਖ ਦੀ ਲੜਕੀ ਉਹ ਉੱਠ ਖਲੋਤੀ, ਉਹਨੇ ਹੱਥ ਜੋੜੇ। ਖਾਲਸਾ ਜੀ, ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ, ਹਰ ਇੱਕ ਪ੍ਰਕਾਰ ਦੇ ਕਰੈਕਟਰ ਦਾ ਇਨਸਾਨ ਸੰਸਾਰ ਵਿੱਚ ਪ੍ਰਮਾਤਮਾ ਨੇ ਬਣਾਇਆ ਹੈ, ਔਰ ਜਦੋਂ ਤੱਕ ਸੰਸਾਰ ਰਹਿੰਦਾ ਉਦਾਂ ਦਾ ਉਹ ਕਰੈਕਟਰ ਵਾਲਾ ਇਨਸਾਨ ਵੀ ਸੰਸਾਰ ਵਿੱਚ ਰਹਿੰਦਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਰਾਵਣ ਮਰ ਗਿਆ ਤੇ ਉਹਦਾ ਕਰੈਕਟਰ ਖਤਮ ਹੋ ਗਿਆ, ਪਰ ਰਾਵਣ ਦੇ ਕਰੈਕਟਰ ਵਾਲੇ ਅੱਜ ਵੀ ਹਜ਼ਾਰਾਂ ਬੰਦੇ ਹੋਣਗੇ ਸੰਸਾਰ ਵਿੱਚ, ਕਿਉਂਕਿ ਬੀਜ ਨਹੀਂ ਨਾਸ ਹੁੰਦਾ। ਜੇ ਸ਼੍ਰੀ ਰਾਮ ਚੰਦਰ ਜੀ ਦੇ ਕਰੈਕਟਰ ਵਰਗੇ ਵੀ ਅੱਜ ਬੜੇ ਦੇਵਤੇ ਰੂਪ ਸੰਸਾਰ ਵਿੱਚ ਉਹ ਵੀ ਹੋਣਗੇ, ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ। ਉਹਨਾਂ ਸਾਰੀਆਂ ਇਸਤਰੀਆਂ ਦੇ ਵਿੱਚੋਂ ਇੱਕ ਸਿੱਖ ਦੀ ਲੜਕੀ ਉਹ ਮਹਾਰਾਜ ਜੀ ਦੇ ਸਨਮੁਖ ਉੱਠ ਕੇ ਖੜੀ ਹੈ, ਉਹਨੇ ਆਪਣੇ ਦੋਵੇਂ ਹੱਥ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਜੋੜੇ ਹਨ।
ਖਰੀ ਹੋਏ ਸਭ ਮੈਂ ਬਚ ਬਣੀਆ,
ਸਤਿਗੁਰਾਂ ਦੇ ਸਨਮੁਖ ਖਲੋ ਕੇ ਉਸ ਸਿੱਖ ਲੜਕੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸਾਰਿਆਂ ਵਿੱਚ ਬੋਲੀ ਕਹਿਣ ਲੱਗੀ,
ਸੱਚੇ ਪਾਤਸ਼ਾਹ ਮੈਂ ਦੀਨ, ਮਰਦ ਨਕਬ ਪਿੱਟ ਕਾਰਨ ਕੀਨ।
ਕਹਿਣ ਲੱਗੀ, ਹੇ ਸੱਚੇ ਪਾਤਸ਼ਾਹ, ਮੈਂ ਦੀਨ ਹਾਂ, ਗਰੀਬਣੀ ਤੁਹਾਡੇ ਚਰਨਾਂ ਦੀ ਦਾਸੀ ਸਿੱਖ ਹਾਂ। ਮਹਾਰਾਜ, ਮੈਂ ਅੱਜ ਤੱਕ ਕਦੇ ਕਿਸੇ ਮਰਦ ਦਾ ਮੂੰਹ ਨਹੀਂ ਫਟਕਾਰਿਆ, ਭਾਵੇਂ ਉਹ ਕੋਈ ਬੱਚਾ ਹੋਵੇ, ਬਜ਼ੁਰਗ ਹੋਵੇ ਤੇ ਭਾਵੇਂ ਹਮ ਉਮਰ ਹੋਵੇ, ਅੱਜ ਤੱਕ ਮਹਾਰਾਜ ਜੀ ਮੈਂ ਕਦੇ ਕਿਸੇ ਮਰਦ ਦਾ ਮੂੰਹ ਨਹੀਂ ਫਟਕਾਰਿਆ।
ਆਪਣਾ ਪੁੱਤਰ ਨਾ ਛਿੜਕੇ ਉਹ ਕਬੇ,
ਇੱਥੋਂ ਤੱਕ ਕਿ ਮਹਾਰਾਜ ਜੀ ਮੇਰਾ ਆਪਣਾ ਪੁੱਤਰ ਹੈ, ਮੈਂ ਕਦੇ ਆਪਣੇ ਖੁਦ ਦੇ ਪੁੱਤਰ ਨੂੰ ਵੀ ਝਿੜਕਿਆ ਨਹੀਂ, ਆਪਣੇ ਖੁਦ ਦੇ ਪੁੱਤਰ ਨੂੰ ਵੀ ਕਦੇ ਝਿੜਕ ਨਹੀਂ ਮਾਰੀ, ਉਹਦਾ ਵੀ ਕਦੇ ਮੂੰਹ ਨਹੀਂ ਫਟਕਾਰਿਆ।
ਜਾਤ ਮਰਦ ਕੀ ਲੱਖ ਬੜ ਸਵੇ,
ਮੈਂ ਮਰਦ ਦੀ ਜਾਤੀ ਨੂੰ ਉੱਤਮ ਕਰਕੇ ਜਾਣਿਆ, ਕਿਉਂਕਿ ਮੈਂ ਜਾਣਦੀ ਹਾਂ ਕਿ ਇੱਕ ਮਰਦ ਦਾ ਕਿਤਨਾ ਸਤਿਕਾਰ ਤੇ ਕਿਤਨਾ ਰੁਤਬਾ ਹੈ ਸਮਾਜ ਦੇ ਵਿੱਚ। ਜਿਵੇਂ ਇਸਤਰੀ ਨੂੰ ਬੜਾ ਵੱਡਾ ਸਤਿਕਾਰ ਹੈ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਤੈਸੇ ਮਰਦ ਦਾ ਵੀ ਇੱਕ ਆਪਣਾ ਸਤਿਕਾਰ ਹੈ, ਆਪਣਾ ਵਜੂਦ ਹੈ ਸਮਾਜ ਦੇ ਵਿੱਚ। ਕਹਿਣ ਲੱਗੀ, ਮਹਾਰਾਜ ਸੱਚੀ ਪਾਤਸ਼ਾਹ, ਮੈਂ ਅੱਜ ਤੱਕ ਕਿਸੇ ਮਰਦ ਦਾ ਮੂੰਹ ਨਹੀਂ ਫਟਕਾਰਿਆ, ਕਿਉਂਕਿ ਮੈਂ ਇੱਕ ਮਰਦ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ, ਜਾਣਦੀ ਹਾਂ।
ਤਬ ਕਲਗੀਧਰ ਬਾਕ ਬਖਾਨੇ,
ਜਦੋਂ ਇਹ ਸਿੱਖ ਲੜਕੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਸਾਧ ਸਾਧ ਤੋਂ ਵਜੇ ਮਜਾਨੇ।
ਮਹਾਰਾਜ ਜੀ ਕਹਿੰਦੇ, ਬੇਟਾ ਸਬਾਸ਼ ਹੈ, ਸਬਾਸ਼ ਹੈ ਕਿ ਤੂੰ ਆਪਣੇ ਮਨ ਵਿੱਚ ਇਸ ਤਰ੍ਹਾਂ ਦਾ ਖਿਆਲ ਜਾਣਿਆ, ਇਸ ਤਰ੍ਹਾਂ ਦੀ ਬਿਰਤੀ ਤੂੰ ਆਪਣੇ ਮਨ ਵਿੱਚ ਧਾਰਨ ਕੀਤੀ ਹੈ।
ਤੋ ਜੇ ਸਿੱਖ ਸੰਗਤ ਨਚੀਤ,
ਹਾਂ, ਪਰ ਤੂੰ ਜਿਹੜੀ ਅਵਸਥਾ ਧਾਰਨ ਕੀਤੀ ਹੈ ਅਸੀਂ ਤਾਂ ਜਾਣਦੇ ਹਾਂ, ਪਰ ਇਹ ਜਿੰਨੀ ਸੰਗਤ ਬੈਠੀ ਹੈ, ਸਿੱਖ ਬੈਠੇ ਨੇ, ਇਹਨਾਂ ਸਾਰਿਆਂ ਦੇ ਮਨ ਵਿੱਚ, ਇਹਨਾਂ ਸਾਰਿਆਂ ਦੇ ਚਿਤਾਂ ਵਿੱਚ
ਸਭ ਕੇ ਹੋਏ ਕਿਸ ਰੀਤ ਪ੍ਰਤੀਤ,
ਇਹਨਾਂ ਨੂੰ ਕਿਵੇਂ ਪ੍ਰਤੀਤ ਹੋਵੇ ਕਿ ਤੂੰ ਸੱਚ ਕਹਿ ਰਹੀ ਹੈ, ਕਿ ਜਿਹੜੀ ਗੱਲ ਤੂੰ ਕਹਿ ਰਹੀ ਆ ਇਹਨਾਂ ਸਾਰਿਆਂ ਨੂੰ ਕਿਵੇਂ ਪ੍ਰਤੀਤ ਹੋਵੇ, ਇਹਨਾਂ ਸਾਰਿਆਂ ਨੂੰ ਕਿਵੇਂ ਯਕੀਨ ਹੋਵੇ, ਕਿਵੇਂ ਭਰੋਸਾ ਹੋਵੇ।
ਭਾਗਣ ਨਾਮ ਤਿਆ ਤਬ ਕਹਿਓ, ਮਹਾਰਾਜ ਸੁਣੀਐ ਜਿਮ ਚਯੋ।
ਖਾਲਸਾ ਜੀ, ਉਹ ਇਸਤਰੀ ਦਾ ਨਾਂ ਸੀ ਮਾਈ ਭਾਗਣ, ਉਹ ਜਿਹੜੀ ਮਾਈ ਭਾਗਣ ਸੀ ਸਿੱਖ ਲੜਕੀ, ਉਹ ਉਸ ਵੇਲੇ ਫਿਰ ਹੱਥ ਜੋੜ ਕੇ ਬੋਲੀ ਮਹਾਰਾਜ ਗੁਰੂ ਕਲਗੀਧਰ ਜੀ ਦੇ ਬਚਨ ਸੁਣ ਕੇ,
ਬਸੈ ਆਗਰੇ ਨਗਰ ਮਹਾਨਾ।
ਕਹਿਣ ਲੱਗੀ, ਸਤਿਗੁਰੂ ਜੀ, ਮੇਰੇ ਪਿਤਾ ਜੀ, ਸਾਡਾ ਜਿਹੜਾ ਪਰਿਵਾਰ ਸੀ ਉਹ ਆਗਰੇ ਵਸਦਾ ਸੀ, ਅਸੀਂ ਆਗਰੇ ਦੇ ਰਹਿਣ ਵਾਲੇ ਹਾਂ, ਉੱਥੇ ਸਾਡਾ ਪਰਿਵਾਰ ਵਸਦਾ ਸੀ।
ਪਾਤਸ਼ਾਹ ਮਮ ਪਿਤਾ ਦੀਵਾਨ,
ਮਹਾਰਾਜ ਜੀ ਜਿਹੜਾ ਮੇਰਾ ਪਿਤਾ ਸੀ ਉਹ ਬਾਦਸ਼ਾਹ ਦਾ ਦੀਵਾਨ ਸੀ। ਅਸੀਂ ਆਗਰੇ ਰਹਿੰਦੇ ਸੀ, ਆਗਰੇ ਸਾਡਾ ਘਰ ਸੀ ਔਰ ਮੇਰਾ ਪਿਤਾ ਬਾਦਸ਼ਾਹ ਦਾ ਦੀਵਾਨ ਸੀ।
ਸਭ ਪਰ ਹੁਕਮ ਦਰਬ ਬੋ ਆਵੇ,
ਮੇਰੇ ਪਿਤਾ ਦੇ ਕੋਲ ਬੜਾ ਵੱਡਾ ਰੁਤਬਾ ਸੀ, ਦੀਵਾਨ ਸੀ, ਉਹਦਾ ਸਾਰੇ ਆਗਰੇ ਦੇ ਇਲਾਕੇ ਚ ਹੁਕਮ ਚੱਲਦਾ ਸੀ। ਸਾਰੀ ਮਾਇਆ ਜਿਹੜੀ ਸੀ ਲੋਕਾਂ ਦੇ ਕੋਲੋਂ ਲਗਾਉਣ ਦੀ ਜਾਂ ਕਰ ਦੀ, ਉਹ ਸਾਰੀ ਮਾਇਆ ਮੇਰੇ ਪਿਤਾ ਜੀ ਦੇ ਕੋਲ ਆਇਆ ਕਰਦੀ ਸੀ।
ਸਰਬਕਾਰ ਸਰਕਾਰ ਚਲਾਵੇ,
ਜਿੰਨਾ ਸਰਕਾਰ ਦੇ ਘਰ ਦਾ ਕਾਰ ਮੁਖਤਿਆਰ ਸੀ ਆਗਰੇ ਦੇ ਇਲਾਕੇ ਦਾ, ਉਹ ਸਾਰਾ ਕਾਰ ਮੁਖਤਿਆਰ ਮੇਰੇ ਪਿਤਾ ਜੀ ਸੰਭਾਲਦੇ ਸਨ। ਉਹ ਸਾਰਾ ਕੰਮ ਕਾਰ ਮੇਰੇ ਪਿਤਾ ਜੀ ਸੰਭਾਲਿਆ ਕਰਦੇ ਸੀ, ਉਹੀ ਉਸ ਇਲਾਕੇ ਦੇ ਦੀਵਾਨ ਸਨ।
ਚਿਰੰਕਾਲ ਲਗ ਕਾਰਜ ਕਰਿਓ,
ਬੜੇ ਲੰਮੇ ਸਮੇਂ ਤੱਕ ਮੇਰੇ ਪਿਤਾ ਜੀ ਨੇ ਉੱਥੇ ਨੌਕਰੀ ਕੀਤੀ ਹੈ, ਬੜੇ ਲੰਮੇ ਅਰਸੇ ਤੱਕ ਉੱਥੇ ਦੀਵਾਨਪੁਣਾ ਕੀਤਾ ਹੈ।
ਸਮਾਂ ਪੁੱਜਿਓ ਮੇਰੋ ਪਿਤ ਮਰਿਓ,
ਮਹਾਰਾਜ ਜੀ ਇਹੋ ਜੀ ਦੇਵ ਨੇ ਧੋਈ ਕਿ ਸਮਾਂ ਪੂਰਾ ਹੋ ਗਿਆ ਤੇ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਅਚਾਨਕ ਹੀ ਅਚਨ ਚੇਤ ਉਹਨਾਂ ਦਾ ਜਿਹੜਾ ਜਿੰਨਾ ਪਰਮੇਸ਼ਰ ਨੇ ਉਹਨਾਂ ਨੂੰ ਸਮਾਂ ਦਿੱਤਾ ਸੀ, ਜ਼ਿੰਦਗੀ ਦਿੱਤੀ ਸੀ, ਸਵਾਸ ਦਿੱਤੇ ਸਨ, ਉਹ ਸਵਾਸ ਪੂਰੇ ਹੋ ਗਏ ਔਰ ਮੇਰੇ ਪਿਤਾ ਦੀ ਮੌਤ ਹੋ ਗਈ।
ਬਾਦਸ਼ਾਹ ਨੇ ਜਵੀ ਸੁਣਿਓ,
ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਕਿ ਮੇਰੇ ਪਿਤਾ ਦੀ, ਹੁਣ ਮੇਰਾ ਪਿਤਾ ਆਗਰੇ ਦੇ ਇਲਾਕੇ ਦਾ ਬੜਾ ਵੱਡਾ ਦੀਵਾਨ ਸੀ, ਬਾਦਸ਼ਾਹ ਦੀ ਨਜ਼ਰ ਉਹਦੇ ਤੇ ਸੀ, ਜਦੋਂ ਉਹਨੂੰ ਪਤਾ ਲੱਗਾ ਕਿ ਮੇਰੇ ਪਿਤਾ ਦੀ ਮੌਤ ਹੋਈ ਹੈ,
ਨਿਜ ਲੋਕਨ ਤੋਂ ਸਾਚਿਨ ਬਣਿਓ,
ਉਸ ਵਕਤ ਆਪਣਿਆਂ ਲੋਕਾਂ ਨੂੰ ਜਿਹੜੇ ਉਹਦੇ ਵਜ਼ੀਰ ਅਹਿਲਕਾਰ ਸਨ ਉਹਨਾਂ ਨੂੰ ਬਾਦਸ਼ਾਹ ਨੇ ਹੁਕਮ ਕੀਤਾ,
ਚੌਂਕੀ ਦਿਓ ਬਿਠਾਏ ਤਿਸ ਦੁਆਰੇ, ਵਸਤ ਸੰਭਾਲੋ ਫੇਰੋ ਤਾਰੇ।
ਕਹਿਣ ਲੱਗੇ ਵੀ ਉਸ ਵੇਲੇ ਬਾਦਸ਼ਾਹ ਨੇ ਹੁਕਮ ਕੀਤਾ ਕਿ ਜਿਹੜਾ ਦੀਵਾਨ ਆਗਰੇ ਦਾ ਮਰਿਆ ਹੈ ਉਹਦੇ ਘਰ ਦੇ ਦਰਵਾਜ਼ੇ ਦੇ ਉੱਤੇ ਚੌਂਕੀ ਬਿਠਾ ਦਿਓ ਸਿਪਾਹੀਆਂ ਦੀ, ਤੇ ਘਰ ਨੂੰ ਤਾਲਾ ਲਾ ਦਿਓ, ਜੰਦਰੇ ਲਾ ਦਿਓ। ਉਸ ਵੇਲੇ ਦੀ ਇਹ ਮਰਿਆਦਾ ਸੀ ਵੀ ਜਦੋਂ ਕੋਈ ਵੱਡੇ ਰੁਤਬੇ ਵਾਲਾ ਕੋਈ ਦੀਵਾਨ ਕੋਈ ਵੱਡਾ ਅਫਸਰ ਮਰਦਾ ਸੀ ਤਾਂ ਉਹਦੀ ਮੌਤ ਤੋਂ ਬਾਅਦ ਉਹਦਾ ਜਿਹੜਾ ਪ੍ਰਬੰਧ ਸੀ ਉਹ ਸਰਕਾਰ ਆਪ ਸੰਭਾਲ ਲੈਂਦੀ ਸੀ, ਤੇ ਬਾਅਦ ਵਿੱਚ ਉਹਦਾ ਕੋਈ ਲੜਕਾ ਹੁੰਦਾ ਸੀ ਫਿਰ ਉਹਨੂੰ ਰੁਤਬਾ ਦਿੰਦੇ ਸਨ, ਦੂਸਰੇ ਰੁਤਬੇ ਤੇ ਉਹਨੂੰ ਬਿਠਾਇਆ ਕਰਦੇ ਸਨ। ਏਦਾਂ ਕਰਨ ਦੇ ਨਾਲ ਉਹ ਸੋਚਦੇ ਸਨ ਕਿ ਜਿਹੜਾ ਸਾਡਾ ਅਫਸਰ ਜਾਂ ਅਹਿਲਕਾਰ ਹੈ ਵੀ ਉਹ ਪਿਤਾ ਪੁਰਖੀ ਏਦਾਂ ਨਾ ਬਣਿਆ ਰਹੇ ਕਿ ਜੇ ਪਿਓ ਦੀਵਾਨ ਹੈ ਤੇ ਪੁੱਤਰ ਵੀ ਦੀਵਾਨ ਬਣ ਕੇ ਰਹੇ। ਏਦਾਂ ਦਾ ਉਸ ਵੇਲੇ ਦਾ ਪ੍ਰਬੰਧ ਸੀ। ਤੋ ਬਾਦਸ਼ਾਹ ਨੇ ਆਖਿਆ ਵੀ ਉਹਦੇ ਦੀਵਾਨ ਦੇ ਘਰ ਨੂੰ ਤਾਲਾ ਲਾ ਦਿਓ, ਚੌਂਕੀ ਬਿਠਾ ਦਿਓ, ਉੱਥੇ ਸਿਪਾਹੀ ਬਿਠਾ ਦਿਓ।
ਤਿਸਕੇ ਪੁੱਤਰ ਹੋਏ ਜੇ ਕੋਈ,
ਤੇ ਪਤਾ ਕਰੋ ਕਿ ਜੇ ਦੀਵਾਨ ਦਾ ਕੋਈ ਪੁੱਤਰ ਹੈ, ਉਹਦੀ ਔਲਾਦ ਵਿੱਚ ਉਹਦਾ ਕੋਈ ਪੁੱਤਰ ਹੈ,
ਮੋਹਿ ਟਿਕ ਜਾਇਆ ਨਹੀਂ ਐ ਸੋਈ,
ਉਹਦੇ ਪੁੱਤਰ ਨੂੰ ਸੱਦ ਕੇ ਮੇਰੇ ਕੋਲ ਲੈ ਕੇ ਆਓ। ਜੇ ਦੀਵਾਨ ਦਾ ਕੋਈ ਪੁੱਤਰ ਹੈ, ਉਹਦੀ ਔਲਾਦ ਵਿੱਚ ਕੋਈ ਪੁੱਤਰ ਹੋਵੇ ਤੇ ਉਹਨੂੰ ਮੇਰੇ ਕੋਲ ਲੈ ਕੇ ਆਓ।
ਤੋਰਨ ਸ਼ਾਹ ਸਿਪਾਹੀ ਆਏ,
ਤੇ ਮਹਾਰਾਜ ਜੀ ਉਸੇ ਵਕਤ ਜਿਹੜੇ ਉਹ ਸਿਪਾਹੀ ਸਨ ਬਾਦਸ਼ਾਹ ਦੇ, ਉਹ ਸਾਡੇ ਘਰ ਆ ਗਏ। ਉਹਨਾਂ ਨੇ ਆ ਕੇ ਸਾਡੇ ਘਰ ਤੇ ਕਬਜ਼ਾ ਕਰ ਲਿਆ, ਦਰਵਾਜ਼ਿਆਂ ਨੂੰ ਤਾਲੇ ਮਾਰ ਕੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ।
ਸਭ ਦੁਆਰਨ ਤਾਰੇ ਫਿਰਵਾਏ,
ਸਾਰੇ ਜਿੰਨਾ ਸਾਡਾ ਮਹਿਲ ਸੀ ਹਵੇਲੀ ਸੀ ਉਹ ਸਾਰੀ ਹਵੇਲੀ ਨੂੰ ਤਾਲੇ ਮਾਰ ਦਿੱਤੇ ਗਏ।
ਅਮਰੇ ਨਰ ਹਟਾਏ ਸਮਦਾਏ,
ਸਾਡੇ ਬੰਦੇ ਨੌਕਰ ਚਾਕਰ ਸਨ ਅਸੀਂ ਰੱਖੇ ਹੋਏ ਉਹ ਸਾਰੇ ਉਹਨਾਂ ਨੇ ਹਟਾ ਕੇ ਉੱਥੋਂ ਪਾਸੇ ਕਰ ਦਿੱਤੇ ਔਰ ਸਾਰਾ ਪ੍ਰਬੰਧ ਬਾਦਸ਼ਾਹ ਨੇ ਸਿੱਧੇ ਤੌਰ ਤੇ ਆਪਣਾ ਉੱਥੇ ਕਰ ਲਿਆ।
ਚੌਂਕੀ ਕਰ ਤਾਗੀਦ ਬਿਠਾਈ,
ਤਾਗੀਦ ਕਰਕੇ ਉੱਥੇ ਸਿਪਾਹੀਆਂ ਦੀ ਚੌਂਕੀ ਬਿਠਾ ਦਿੱਤੀ ਗਈ।
ਬੂਝ ਬਾਰ ਤਾਂ ਹਮ ਤੇ ਸਾਰੇ,
ਫਿਰ ਉਹਨਾਂ ਨੇ ਸਾਡੇ ਕੋਲੋਂ ਪੁੱਛ ਗਿੱਛ ਕੀਤੀ, ਪਹਿਲਾਂ ਘਰ ਤੇ ਕਬਜ਼ਾ ਕੀਤਾ, ਸਾਡੀ ਹਵੇਲੀ ਤੇ ਕਬਜ਼ਾ ਕੀਤਾ, ਅਸੀਂ ਬਾਹਰ ਛੋਟੇ ਘਰ ਵਿੱਚ ਆ ਗਏ, ਵੱਡਾ ਮਹਿਲ ਜਿਹੜਾ ਸੀ ਉਹ ਸਾਡਾ ਜਿਹੜਾ ਸਰਕਾਰੀ ਜਿਹੜਾ ਮਹਿਲ ਸਾਨੂੰ ਮਿਲਿਆ ਹੋਇਆ ਸੀ ਪਿਤਾ ਦੇ ਦੀਵਾਨ ਹੋਣ ਕਰਕੇ ਉਹਨਾਂ ਨੇ ਆਪਣੇ ਕਬਜ਼ੇ ਚ ਕਰ ਲਿਆ ਔਰ ਬਾਅਦ ਵਿੱਚ ਫਿਰ ਉਹਨਾਂ ਨੇ ਸਾਨੂੰ ਪੁੱਛ ਗਿੱਛ ਕੀਤੀ।
ਜਾਏ ਛਾ ਕੇ ਪਾਸੀ ਉਚਾਰੇ,
ਫਿਰ ਉਹਨਾਂ ਨੇ ਜਾ ਕੇ ਸਾਡੇ ਕੋਲੋਂ ਸਾਰੀ ਪੁੱਛ ਪੜਤਾਲ ਕਰਕੇ ਬਾਦਸ਼ਾਹ ਨੂੰ ਜਾ ਕੇ ਸਾਡੇ ਬਾਰੇ ਦੱਸਿਆ।
ਸਪਤ ਸੁਤਾ ਤਿਸਕੇ ਘਰ ਮਾਏ, अष्टम है अपान त्रिया ताए।
वो जाके बोले कहन लगे के हे बादशाह सलामत, दीवान दियां सात लड़कियां ने, केवल सात लड़कियां ही लड़कियां ने, लड़का कोई नहीं। हां एक अठवां बालक हाले दीवान दी जड़ी घरवाली आ उदे गर्भाशय बेचा उदे पेट बेचा उदा हाले जन्म नहीं होया, उदे बारे नहीं कह सकते कि वह लड़का होवेगा जां लड़की होवेगी। हुण तक जिहड़ियां दीवान दियां लड़कियां ने, वह सात लड़कियां ने, कि लड़का उदा कोई नहीं। अठवां बालक जिहड़ा है वह दीवान दी घरवाली दे गर्भाशय विच है।
प्राता बांधे अपरना कोई,
होर उदा कोई भरा कोई नहीं, होर कोई रिश्तेदार संबंधी कोई नहीं।
जो नकेत को मालक होए,
जेड़ा उस घर दा मालक बन सके। लड़कियां मालक नहीं हो सकदियां, उन्हां समय दी एदां दी रीति सी, मर्यादा सी। कहण लगे भी होर उहदा कोई दीवान दा ना कोई भरा है, ना ही उन्हां लड़कियां दा कोई भरा बंधु है जेड़ा उस घर दा मालक बन सके।
बादशाह सुनते उचारी,
बादशाह ने जदों ये गल सुनी ते सुन के उस वेले बादशाह बोलिया,
जन्मे जब लो ले ओ निहारी।
कहते भी एदा करो भी वह जेड़ा बच्चे का जन्म होना है, जदों तक ओदा जन्म नहीं होंदा उदों तक वेख लो। जदों तक वह जेड़े बच्चे का जन्म होण वाला है उदा जन्म नहीं होंदा उदों तक चंगी तरह वेख लो।
होए पुत्र तो करो खलासे, सुता पहे कर जब से आवासे।
बादशाह ने हुक्म कर दिता भी जे ता लड़का होवे ते जिन्ना राज भाग जो दीवान दी हवेली है जा उदी संपदा वो सारा कुछ उन्हां नूं दे देना, पर हां जे लड़की होवे ते फिर सारा कुछ जप्त कर लेना। बादशाह ने हुक्म कर दिता कि जे ता लड़का होवे ते सारा कुछ उन्हां नूं मोड़ दिया जे, हवेली दे ताले खोल के उन्हां नूं सब कुछ सौंप दिया जे, ते जे उन्हां दे लड़की होवे, अठवीं भी लड़की होवे, सत भैणां उह पहलां ने, अठवीं भी लड़की हो जाए ते फिर सारा कुछ जप्त कर लेना, सब कुछ कब्जे च, सरकारी कब्जे च कर लेना।
हुक्म मान चौंकी तिर द्वारे,
हुक्म मान के बादशाह दा जेड़ी चौंकी सी ओ दीवान दे हवेली दे दरवाजे दे उत्ते बैठ गई। ओ लड़की दस रही है सारी वार्ता कि महाराज साडी जेड़ी हवेली सी घर सी, साडे दरवाजे दे उत्ते सिपाहियां दी चौंकी बैठ गई।
पुजे गर्भ को जब दिन सारे,
जदों गर्भ दा समा पूर्ण हो गया, नौ महीनियां दा समा पूर्ण हो गया,
जन्मियो पुत्र ता सब जुवा मंगल को तिशाबोवा।
परमेश्वर ने साडे ते कृपा कीती के साडा अठवां भरा जन्मिया, सत असी भैणां सी, अठवें थां ते साडे भरा दा जन्म होया। साडी माता ने पुत्र नूं जन्म दिता ते पुत्र दे जन्म समय फिर बड़े मंगल मनाए गए, बड़ियां खुशियां मनाईयां गईयां।
धुंदप बजे नौबते बाजे,
नगारे बजे खुशी दे, नौबतां ते शहनाईयां दरवाजे ते बजन लगियां।
सब परिवार पयो बो राजे,
और साडा सारा परिवार बड़ा खुश होया, सारे परिवार विच खुशी दी लहर दौड़ पई।
बादशाह जब सुन बेकीन,
बादशाह ने जदों ये गल सुनी के दीवान दे घर लड़के दा जन्म होया है,
करो खलासी आयस दीन,
उन्हें आग्या कर दिती के सब कुछ खलासी कर दियो, भाव जेड़ी हवेली नूं ताले लगे ने ताले खोल दियो, चाबियां जेड़ियां ने उसे दीवान दे परिवार नूं दे दित्तियां जाण, क्योंकि वारस दा उन्हां दे वारस दा जेड़ा दीवान दा लड़का है वह वारस बन गया, वह वारस दा हुण जन्म हो गया। इस करके सारा कुछ जो कुछ भी पहला कुड़की कीता सी वह सब कुछ उन्हां नूं हुण वापस कर दिता जावे।
बख्शियो प्रथम समान रुजीना,
पहला मेरे पिता नूं रुजीना दिता जांदा सी, उन्हां रुजीना सानूं फिर दुबार तों शुरू हो गया। उन्ने पैसे जिन्ने साडे पिता नूं तनखाह दित्ती जांदी सी महीने दी, ਉਨੀ ਤਨਖਾਹ ਫਿਰ ਸਾਨੂੰ ਦਿੱਤੀ ਜਾਣ ਲੱਗ ਪਈ।
ਘਰ ਖਲਾਸਾ ਚਿੰਨ ਕਰ ਦੀਨਾ,
ਇੱਦਾਂ ਸਾਡਾ ਸਾਰਾ ਘਰ ਜਿਹੜਾ ਉਹ ਖਲਾਸ ਕਰ ਦਿੱਤਾ। ਜਿਹੜੀ ਉੱਥੇ ਚੌਂਕੀ ਪਈ ਹੋਈ ਪਹਿਰੇਦਾਰ ਸੀ ਉਹ ਸਾਰੇ ਉੱਠ ਕੇ ਉੱਥੋਂ ਚਲੇ ਗਏ।
ਚੌਂਕੀਦਾਰ ਸਿਪਾਹੀ ਗਏ,
ਜਿੰਨੇ ਚੌਂਕੀਦਾਰ ਜਿੰਨੇ ਸਿਪਾਹੀ ਸਨ ਉਹ ਸਾਰੇ ਸਾਡਾ ਘਰ ਛੱਡ ਕੇ ਚਲੇ ਗਏ।
ਜਨ ਸਨਮਾਨ ਕਰਤ ਸਭ,
ਸਾਰਿਆਂ ਵਿੱਚ ਸਾਡਾ ਜਿਹੜਾ ਸਨਮਾਨ ਸੀ ਉਹ ਬਰਕਰਾਰ ਹੋ ਗਿਆ। ਪਹਿਲਾਂ ਸਾਡਾ ਕੋਈ ਸਨਮਾਨ ਨਹੀਂ ਸੀ ਰਿਹਾ, ਕੋਈ ਇੱਜ਼ਤ ਨਹੀਂ ਸੀ ਰਹੀ। ਜਦੋਂ ਸਾਡੇ ਘਰ ਭਰਾ ਦਾ ਜਨਮ ਹੋਇਆ ਉਸ ਵੇਲੇ ਸਾਡਾ ਸਨਮਾਨ ਬਣ ਗਿਆ, ਸਾਰਿਆਂ ਵਿੱਚ ਸਾਡਾ ਸਤਿਕਾਰ ਬਣ ਗਿਆ।
ਸਭ ਤੋਂ ਭਗਨ ਮੈਂ ਕਹਿ ਤਿਸ ਕਾਲਾ, ਧਨ ਮਰਦ ਕੀ ਸ਼ਮਸ ਬਿਸਾਲਾ।
ਅਸੀਂ ਸੱਤਾਂ ਭੈਣਾਂ ਨੇ ਫਿਰ ਉਸ ਵੇਲੇ ਗੱਲ ਮੰਨ ਲਈ, ਕਬੂਲ ਕਰ ਲਈ ਕਿ ਇੱਕ ਮਰਦ ਦੀ ਦਾੜੀ ਸੱਚੀ ਹੈ, ਇੱਕ ਮਰਦ ਧਨ ਹੈ ਔਰ ਉਹਦੀ ਦਾੜੀ ਧਨ ਹੈ। ਜਿਸ ਦੀ ਦਾੜੀ ਕਰਕੇ ਆ ਸਾਨੂੰ ਘਰ ਬਾਰ ਦੀ ਪ੍ਰਾਪਤੀ ਹੋ ਗਈ ਹੈ, ਜਿਸ ਦੇ ਧਨ ਦਾੜੀ ਕਰਕੇ, ਮਰਦ ਦੀ ਦਾੜੀ ਹੋਵੇ ਦਾੜੀ ਕਰਕੇ ਮਰਦ ਹੈ। ਜੇ ਦਾੜੀ ਨਹੀਂ ਹੈ, ਦਾੜੀ ਕਤਲ ਕਰਾ ਦਿੰਦਾ ਫਿਰ ਉਹ ਮਰਦ ਕਹਾਣ ਦਾ ਵੀ ਹੱਕਦਾਰ ਨਹੀਂ ਹੈ। ਕਹਿੰਦੇ ਧਨ ਹੈ ਉਹ ਮਰਦ ਜਿਹਦੀ ਸੱਚੀ ਦਾੜੀ ਹੈ, ਧਨ ਹੈ ਉਹਦੀ ਦਾੜੀ ਜਿਸ ਕਰਕੇ ਸਾਨੂੰ ਸਾਡਾ ਖੋਇਆ ਹੋਇਆ ਜਿਹੜਾ ਘਰ ਬਾਰ ਸੀ ਉਹ ਦੁਬਾਰਾ ਮਿਲ ਗਿਆ, ਦੁਬਾਰਾ ਪ੍ਰਾਪਤ ਹੋ ਗਿਆ।
ਸਭ ਪਰਿਵਾਰ ਛੁੱਟਿਓ ਜਿਸ ਪਾਛੇ,
ਜਿਸ ਦਾੜੀ ਦੇ ਪਿੱਛੇ ਸਾਡਾ ਸਾਰਾ ਪਰਿਵਾਰ ਛੁੱਟ ਗਿਆ, ਜਿਸ ਮਰਦ ਦੀ ਦਾੜੀ ਕਰਕੇ ਸਾਡੇ ਸਾਰੇ ਪਰਿਵਾਰ ਦਾ ਛੁਟਕਾਰਾ ਹੋ ਗਿਆ।
ਤਿਸਤੇ ਉੱਪਰ ਨਹੀਂ ਕੋ ਆਛੇ,
ਇਹਦੇ ਤੋਂ ਚੰਗਾ ਇਹਦੇ ਤੋਂ ਭਲਾ ਹੋਰ ਕੀ ਹੋ ਸਕਦਾ ਸੀ।
ਜਿਸ ਦਾੜੀ ਤੇ ਜਪ ਤਪ ਯੋਗ,
ਮਹਾਰਾਜ ਜਿਸ ਦਾੜੀ ਕਰਕੇ ਜਪ ਤਪ ਯੋਗ ਸਫਲ ਹੋ ਜਾਂਦੇ ਨੇ, ਜਪ ਤਪ ਜਿਹੜੇ ਨੇ ਉਹ ਸਫਲੇ ਹੋ ਜਾਂਦੇ ਨੇ ਜਿਸ ਦਾੜੀ ਕਰਕੇ।
ਫਲੈ ਸਕਲ ਦੇ ਸੁਖ ਗਨ ਭੋਗ,
ਔਰ ਜਿਸ ਦਾੜੀ ਕਰਕੇ ਸਾਰੇ ਜਪ ਤਪ ਦਾ ਫਲ ਪ੍ਰਾਪਤ ਹੁੰਦਾ ਉਹ ਮਰਦ ਦੀ ਦਾੜੀ ਧਨ ਹੈ। ਜਿਸ ਦਾੜੀ ਕਰਕੇ ਜਪ ਤਪ ਸਾਰੇ ਫਲੀ ਭੂਤ ਹੁੰਦੇ ਨੇ ਔਰ ਉਹਨਾਂ ਦਾ ਫਲ ਪ੍ਰਾਪਤ ਹੁੰਦਾ ਹੈ।
ਮਰਦ ਕਚਹਿਰੀ ਦਰ ਦਰਗਾਹ,
ਔਰ ਕਹਿੰਦੇ ਮਰਦ ਜਿਹੜਾ ਉਹ ਕਚਹਿਰੀ ਦੇ ਵਿੱਚ ਔਰ ਅੱਗੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹਨੂੰ ਸਤਮਾਨ ਸਤਕਾਰ ਮਿਲਦਾ ਹੈ।
ਸ਼ਮਸ ਕਬੂਲ ਪਰੈ ਦੁੱਤ ਜਾਏ,
ਉਹਦੀ ਜਿਹੜੀ ਸ਼ਮਸ਼ ਹੈ ਉਹਦੀ ਜਿਹੜੀ ਦਾੜੀ ਹੈ ਉਹ ਇੱਥੇ ਵੀ ਕਚਹਿਰੀ ਵਿੱਚ ਪ੍ਰਵਾਨ ਹੁੰਦੀ। ਵੇਖੋ ਮਰਦ ਦੀ ਦਾੜੀ ਕਰਕੇ ਹੀ ਬਾਦਸ਼ਾਹ ਨੇ ਆਖਿਆ ਨਾ ਵੀ ਹੁਣ ਇਹਨਾਂ ਦਾ ਘਰ ਬਾਰ ਮੋੜ ਦਿਓ। ਇਹ ਤਾਂ ਅਸੀਂ ਤਾਂ ਔਰਤਾਂ ਸੀ, ਸਾਡੀ ਦਾੜੀ ਨਹੀਂ ਸੀ ਇਸੇ ਕਰਕੇ ਔਰਤਾਂ ਸੀ ਅਸੀਂ, ਤੇ ਸਾਨੂੰ ਔਰਤਾਂ ਨੂੰ ਘਰ ਬਾਰ ਨੀ ਮਿਲਿਆ। ਸੱਤ ਭੈਣਾਂ ਸੀ ਅਸੀਂ, ਸਾਨੂੰ ਘਰ ਬਾਰ ਨੀ ਮਿਲਿਆ, ਪਰ ਸਾਡੇ ਘਰ ਇੱਕ ਬੱਚੇ ਦਾ ਲੜਕੇ ਦਾ ਜਨਮ ਹੋਇਆ ਉਹਦੀ ਦਾੜੀ ਕਰਕੇ ਸਾਨੂੰ ਇਹ ਸਾਰਾ ਘਰ ਬਾਰ ਮਿਲਿਆ ਕਿ ਦਾੜੀ ਵਾਲੇ ਬਾਲਕ ਦਾ ਜਨਮ ਹੋਇਆ, ਮਰਦ ਦਾ ਜਨਮ ਹੋਇਆ ਜਿਸ ਕਰਕੇ ਸਾਨੂੰ ਘਰ ਬਾਰ ਮਿਲਿਆ। ਇਸ ਕਰਕੇ ਇੱਕ ਮਰਦ ਦੀ ਦਾੜੀ ਇਸ ਕਚਹਿਰੀ ਵਿੱਚ, ਦੁਨੀਆਂ ਦੀ ਕਚਹਿਰੀ ਵਿੱਚ ਵੀ ਪ੍ਰਵਾਨ ਹੈ ਔਰ ਅੱਗੇ ਪਰਲੋਕ ਵਿੱਚ ਵੀ ਪ੍ਰਵਾਨ ਹੈ।
ਮਰਦ ਬਿਨਾ ਸ਼ਮਸ ਦਸਤਾਰ, ਇਨ ਬਿਨ ਔਰਤ ਪਰੈ ਨਿਆਰ।
ਕਹਿੰਦੇ ਜੇ ਦਾੜੀ ਨਾ ਹੋਵੇ ਤੇ ਸਿਰ ਤੇ ਦਸਤਾਰ ਨਾ ਹੋਵੇ ਤੇ ਦਾੜੀ ਤੇ ਦਸਤਾਰ ਤੋਂ ਬਿਨਾ ਉਹ ਮਰਦ ਨਹੀਂ ਹੋ ਸਕਦਾ, ਕਹਿੰਦੇ ਉਹ ਔਰਤ ਹੀ ਗਿਣੀ ਜਾਏਗੀ। ਜੇ ਸਿਰ ਤੇ ਦਸਤਾਰ ਨਹੀਂ ਤੇ ਚਿਹਰੇ ਤੇ ਦਾੜਾ ਨਹੀਂ ਤੇ ਕਹਿੰਦੇ ਦਾੜੇ ਤੋਂ ਬਿਨਾਂ ਤੇ ਦਸਤਾਰ ਤੋਂ ਬਿਨਾਂ ਉਹ ਔਰਤ ਹੀ ਗਿਣੀ ਜਾਏਗੀ।
ਸੱਚੇ ਪਾਤਸ਼ਾਹ ਮੈਂ ਚੀਤ,
ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਦਇਆ ਨਿਧ ਜੀ, ਮੈਂ ਆਪਣੇ ਚਿੱਤ ਵਿੱਚ
ਤਬ ਕੀ ਧਰੀ ਵਿਸ਼ਾਲ ਪ੍ਰਤੀਤ,
ਉਦੋਂ ਦੀ ਮੈਂ ਬੜੀ ਵਿਸ਼ਾਲ ਪ੍ਰਤੀਤ ਆਪਣੇ ਚਿੱਤ ਵਿੱਚ ਧਾਰਨ ਕੀਤੀ ਹੈ। ਉਦੋਂ ਦਾ ਭਰੋਸਾ ਉਦੋਂ ਦੀ ਪ੍ਰਤੀਤ ਮੇਰੇ ਚਿੱਤ ਵਿੱਚ ਇੱਕ ਮਰਦ ਪ੍ਰਤੀ ਬਣੀ ਹੋਈ ਹੈ।
ਜਨਮਤ ਮਰਦ ਸੰਬੰਧ ਖਲਾਸੇ,
ਸਾਡੇ ਘਰ ਇੱਕ ਮਰਦ ਦਾ ਜਨਮ ਹੋਇਆ ਤੇ ਉਹਦੇ ਜਨਮ ਨਾਲ ਹੀ ਸਾਡੀ ਬੰਦ ਖਲਾਸੀ ਹੋ ਗਈ, ਸਾਡੇ ਘਰਾਂ ਨੂੰ ਲੱਗੇ ਤਾਲੇ ਖੁੱਲ ਗਏ, ਦਰਵਾਜ਼ਿਆਂ ਨੂੰ ਲੱਗੇ ਤਾਲੇ ਖੁੱਲ ਗਏ। ਜਿਹੜੇ ਚੌਂਕੀਦਾਰ ਪਹਿਰੇਦਾਰ ਸਾਡੇ ਘਰਾਂ ਤੇ ਬੈਠੇ ਸੀ ਪਹਿਰਾ ਲਾਈ ਉਹ ਛੱਡ ਕੇ ਉਸੇ ਵੇਲੇ ਚਲੇ ਗਏ। ਮਹਾਰਾਜ ਇੱਕ ਮਰਦ ਦੇ ਜਨਮ ਨਾਲ ਜਿਸ ਕਰਕੇ ਸਾਡੇ ਘਰ ਦੇ ਤਾਲੇ ਖੁੱਲੇ ਹਨ।
ਹਮ ਜਨਾਨੀਆਂ ਸਤ ਪ੍ਰਕਾਸ਼ੇ,
ਅਸੀਂ ਤਾਂ ਸੱਤ ਜਨਾਨੀਆਂ ਤਾਂ ਹੈ ਹੀ ਸੀ, ਸੱਤ ਭੈਣਾਂ ਸੱਤ ਜਨਾਨੀਆਂ ਸੀ। ਤੇ ਸੱਤ ਭੈਣਾਂ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਘਰ ਨੂੰ ਤਾਲਾ ਲੱਗਣ ਤੋਂ ਨਹੀਂ ਰੋਕ ਸਕੀਆਂ।
ਨਾਹੀਂ ਮੁਲਾਜਾ ਕਿਨੈ ਉਬਾਚੇ,
ਕਿਸੇ ਨੇ ਸਾਡਾ ਕੋਈ ਮੁਲਾਜਾ ਨਹੀਂ ਉਬਾਚਿਆ, ਕਿਸੇ ਨੇ ਆ ਕੇ ਸਾਡੇ ਪੱਖ ਦੀ ਕੋਈ ਗੱਲ ਨਹੀਂ ਕੀਤੀ।
ਯਾ ਤੇ ਧਨ ਸ਼ਮਸ ਜਾਚੇ ਸੱਚੇ।
ਇਸ ਕਰਕੇ ਮਹਾਰਾਜ ਜੀ, ਇੱਕ ਮਰਦ ਦੀ ਦਾੜੀ ਸੱਚੀ ਹੈ, ਇੱਕ ਮਰਦ ਦੀ ਦਾੜੀ ਉਹ ਸੱਚ ਹੈ ਕਿ ਜਿਸ ਦੀ ਦਾੜੇ ਕਰਕੇ ਸਾਡੇ ਘਰ ਦੇ ਲੱਗੇ ਤਾਲੇ ਖੁੱਲ ਗਏ ਹਨ।
ਜ਼ਨ ਜ਼ੁਲਮ ਜਮੈ ਲਾਨ ਤੁਏ।
ਮਹਾਰਾਜ ਜੀ, ਜੇ ਕੋਈ ਬੰਦਾ ਇਹੋ ਜਿਹਾ ਜਨਮ ਲੈ ਲਵੇ,
ਜਵੈ ਰੋਜ਼ ਹਰ ਦੇ ਮਾਏ,
ਇਸਤਰੀ ਦਾ ਜੰਮਣਾ ਜ਼ੁਲਮ ਹੈ ਉਤਰਨਾ, ਤੇ ਇਸ ਪ੍ਰਕਾਰ ਨਾਲ ਦਿਨ ਤੇ ਰਾਤ ਦੋਏ ਵੇਲਿਆਂ ਵਿੱਚ ਉਹਨੂੰ ਕਹਿੰਦੇ ਲਾਹਨਤ ਮਿਲਦੀ ਹੈ। ਜਦੋਂ ਇਸਤਰੀ ਦਾ ਜਨਮ ਹੁੰਦਾ ਹੈ, ਉਸ ਵੇਲੇ ਦੀ ਸਮਾਜ ਦੀ ਇਹ ਰੀਤ ਸੀ ਕਿ ਜਦੋਂ ਇਸਤਰੀ ਦਾ ਜਨਮ ਹੁੰਦਾ ਤੇ ਸਮਾਜ ਦੇ ਵਿੱਚ ਲੋਕ ਵਧਾਈਆਂ ਨਹੀਂ ਦਿੰਦੇ, ਲੜਕੀ ਦਾ ਜਨਮ ਹੋਵੇ ਤੇ ਵਧਾਈ ਨਹੀਂ ਦਿੰਦੇ। ਹੁਣ ਸਮਾਜ ਦੀ ਕੁਝ ਰੂਪ ਰੇਖਾ ਹੋਰ ਹੈ। ਉਸ ਵੇਲੇ ਦਾ ਜਿਹੜਾ ਸਮਾਜ ਸੀ, ਜਦੋਂ ਇਹ ਲੜਕੀ ਆਪਣੀ ਵਿਥਿਆ ਦੱਸ ਰਹੀ ਹੈ, ਉਸ ਵੇਲੇ ਦੇ ਸਮਾਜ ਦੀ ਦਸ਼ਾ ਐਸੀ ਸੀ ਕਿ ਲੜਕੀ ਦਾ ਜਨਮ ਹੋਣਾ ਬੜਾ ਮਾੜਾ ਸਮਝਿਆ ਜਾਂਦਾ ਸੀ। ਇੰਨਾ ਮਾੜਾ ਸਮਝਿਆ ਜਾਂਦਾ ਸੀ ਵੀ ਜੀਵਦੀਆਂ ਲੜਕੀਆਂ ਦਾ ਜਨਮ ਹੁੰਦਿਆਂ ਉਹਨਾਂ ਨੂੰ ਘੜੇ ਚ ਪਾ ਕੇ ਜ਼ਮੀਨ ਚ ਜੂੰਦਾ ਦੱਬ ਦਿੱਤਾ ਜਾਂਦਾ ਸੀ, ਜਾਂ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਸੀ ਕਿਸੇ ਢੰਗ ਨਾਲ। ਏਦਾਂ ਤੱਕ ਦੀਆਂ ਵੀ ਕੁਰੀਤੀਆਂ ਭੈੜੀਆਂ, ਗੁਰੂ ਸਾਹਿਬ ਨੇ ਇਹਨਾਂ ਕੁਰੀਤੀਆਂ ਦਾ ਪੁਰਜ਼ੋਰ ਵਿਰੋਧ ਕੀਤਾ। ਗੁਰੂ ਨਾਨਕ ਸਾਹਿਬ ਨੇ ਆਵਾਜ਼ ਬੁਲੰਦ ਕੀਤੀ ਤੇ ਦਸਵੇਂ ਪਾਤਸ਼ਾਹ ਨੇ ਸਿੱਧਾ ਸਪਸ਼ਟ ਕਹਿ ਦਿੱਤਾ ਵੀ ਕੁੜੀ ਮਾਰ ਦਾ ਸੰਗ ਹੀ ਨਹੀਂ ਕਰਨਾ। ਹੁਣ ਲੜਕੀ ਦਾ ਜਨਮ ਹੋਵੇ, ਉਹ ਲੜਕੀ ਦੱਸ ਰਹੀ ਹੈ ਕਿ ਸਮਾਜ ਦੇ ਵਿੱਚ ਲੋਕਾਂ ਦੀ ਦ੍ਰਿਸ਼ਟੀ ਹੈ ਵੀ ਕੋਈ ਕਿਸੇ ਨੂੰ ਆ ਕੇ ਵਧਾਈ ਨਹੀਂ ਦਿੰਦਾ।
ਮਰਦਾ ਜੰਮੈ ਦਰਗੋਸ਼ ਖੈਰ ਕਰ ਦਮੈ।
ਜੇ ਮਰਦ ਦਾ ਜਨਮ ਹੋਵੇ ਤੇ ਸਾਰੇ ਵਧਾਈਆਂ ਦਿੰਦੇ ਨੇ ਕਿ ਵਧਾਈਆਂ ਹੋਣ ਵੀ ਤੁਹਾਡੀ ਵੰਸ਼ ਚੱਲ ਪਈ ਹੈ, ਅੱਗੇ ਲੜਕੇ ਦਾ ਜਨਮ ਹੋਇਆ, ਫਿਰ ਹਰ ਕੰਨ ਦੇ ਵਿੱਚ ਵਧਾਈ ਮਿਲਦੀ ਹੈ।
ਦਾੜੀ ਬੰਦਗੀ ਐਨ ਖੁਦਾਏ ਦੀਦਾਰ ਸ਼ੁਮਾਰੈ।
ਜਿਹੜੀ ਦਾੜੀ ਹੈ, ਜਿਹੜਾ ਦਾੜਾ ਹੈ, ਪਰਮਾਤਮਾ ਦੀ ਬੰਦਗੀ ਦੀ ਨਿਸ਼ਾਨੀ ਹੈ ਕਿ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਦੀ ਨਿਸ਼ਾਨੀ। ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਾਨ, ਉਹ ਦਾੜੀਆਂ ਭਲੀਆਂ ਹਨ, ਪ੍ਰਵਾਨ ਹਨ, ਜਿਹੜੀਆਂ ਦਾੜੀਆਂ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗੁਰੂ ਦੇ ਚਰਨਾਂ ਨਾਲ ਲੱਗਦੀਆਂ ਨੇ, ਗੁਰੂ ਦੇ ਚਰਨਾਂ ਨਾਲ ਉਹਨਾਂ ਦਾ ਸਪਰਸ਼ ਹੁੰਦਾ, ਉਹ ਦਾੜੀਆਂ ਵੀ ਭਲੀਆਂ ਹਨ। ਜਿਨ੍ਹਾਂ ਦਾੜੀਆਂ ਕਰਕੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕੀਤੀ ਜਾਂਦੀ ਹੈ।
ਬਗੈਰ ਦਾੜੀ ਸ਼ੈਤਾਨ ਬਿਸਾਹਿਸ ਨਾ ਕਰ ਦਮੈ।
ਦਾੜੀ ਤੋਂ ਬਗੈਰ ਕੋਈ ਬੰਦਾ ਨਾ, ਜਿਹੜਾ ਦਾੜੀ ਨਹੀਂ ਰੱਖਦਾ, ਦਾੜੀ ਤੋਂ ਬਗੈਰ ਹੈ, ਕਹਿੰਦੇ ਉਹ ਸ਼ੈਤਾਨ ਹੈ। ਦਾੜੀ ਤੋਂ ਵਿਹੂਣਾ ਬੰਦਾ ਮਰਦ ਨਹੀਂ ਹੋ ਸਕਦਾ, ਉਹ ਸ਼ੈਤਾਨ ਹੈ। ਔਰ ਵਿਸ਼ਵਾਸ ਨਾ ਕਰਦਮ ਹੈ, ਉਹਦੇ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਉਹਦਾ ਕਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਹਮੇਸ਼ਾ ਅੱਜ ਵੀ ਪੜ੍ਹੇ ਪੰਚਾਇਤਾਂ ਚ ਬੈਠੋ ਨਾ ਤੇ ਕਹਿੰਦੇ ਭਾਈ ਤੇਰੀ ਦਾੜੀ ਤੇ ਮੈਂ ਯਕੀਨ ਕਰਦਾ ਕਿਉਂਕਿ ਤੂੰ ਦਾੜੀ ਵਾਲਾ ਮਰਦ ਹੈ। ਇਹੀ ਪੰਚਾਇਤ ਦੇ ਵਿੱਚ ਗੱਲ ਕਹੀ ਜਾਂਦੀ ਹੈ ਪੜ੍ਹੇ ਪੰਚਾਇਤਾਂ ਚ, ਤੇਰੀ ਦਾੜੀ ਤੇ ਮੈਂ ਯਕੀਨ ਕਰਦਾ ਵੀ ਤੂੰ ਦਾੜੀ ਵਾਲਾ ਭਰੋਸਾ ਕਰ। ਜਦੋਂ ਵੀ ਹੁਣ ਜਿਹਦੀ ਦਾੜੀ ਨਾ ਹੋਵੇ ਉਹਨੂੰ ਕਹਿੰਦੇ ਵੀ ਇਹਦੇ ਮੂੰਹ ਤੇ ਦਾੜੀ ਕੋਈ ਨੀ, ਇਹਦੇ ਤੇ ਕੀ ਯਕੀਨ ਕਰਨਾ। ਆਮ ਅੱਜ ਵੀ ਪੰਚਾਇਤਾਂ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਪੰਚਾਇਤਾਂ ਬੈਠਦੀਆਂ ਨੇ ਤੇ ਇਹੀ ਗੱਲ ਕਹੀ ਜਾਂਦੀ, ਕਹਿੰਦੇ ਇਹਦੀ ਦਾੜੀ ਕੋਈ ਨੀ, ਮੂੰਹ ਤੇ ਇਹਦੇ ਕੀ ਯਕੀਨ ਕਰਨਾ, ਇਹਦਾ ਕੀ ਭਰੋਸਾ ਕਰਨਾ। ਇਸ ਕਰਕੇ ਉਹ ਲੜਕੀ ਵੀ ਕਹਿ ਰਹੀ ਹੈ ਕਿ ਜਿਹੜਾ ਦਾੜੀ ਵਾਲਾ, ਉਹ ਦਾੜੀ ਵਾਲਾ ਉਹਦੇ ਤੇ ਤਾਂ ਵਿਸ਼ਵਾਸ ਹੁੰਦਾ ਹੈ, ਜਿਹੜਾ ਦਾੜੀ ਤੋਂ ਵਿਹੂਣਾ ਬੰਦਾ ਉਹ ਸ਼ੈਤਾਨ ਹੈ, ਔਰ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
ਚੋਪਈ ਸੁਣ ਕਰ ਸਕਲ ਸਭਾ ਬਿਸਮਾਏ, ਤਨ ਤਨ ਬੋਲੇ ਤਿਸ ਤਾਏ।
ਸਾਰੀ ਸਭਾ ਨੇ ਜਦੋਂ ਇਹ ਗੱਲ ਉਸ ਲੜਕੀ ਦੇ ਕੋਲੋਂ ਸੁਣੀ ਤੇ ਸੁਣ ਕੇ ਸਭ ਨੇ ਆਖਿਆ, ਧਨ ਹੈ ਇਹ ਲੜਕੀ ਜਿਹਨੇ ਅੱਜ ਤੱਕ ਕਿਸੇ ਮਰਦ ਦਾ ਮੂੰਹ ਨਹੀਂ ਫਿਟਕਾਰਿਆ।
ਤਬ ਸਤਿਗੁਰ ਪਾਖਿਓ ਤੇ ਸਹੇਰੇ।
ਉਸ ਵੇਲੇ ਉਸ ਲੜਕੀ ਵੱਲ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਮਹਾਰਾਜ ਜੀ ਬੋਲੇ,
ਧਨ ਪ੍ਰਤੀਤ ਹਿਰਦੈ ਅਸ ਤੇਰੇ।
ਮਹਾਰਾਜ ਜੀ ਕਹਿੰਦੇ ਤੂੰ ਧਨ ਹੈ ਬੇਟਾ, ਕਿ ਤੇਰੇ ਮਨ ਵਿੱਚ ਇਸ ਤਰ੍ਹਾਂ ਦੀ ਪ੍ਰਤੀਤ ਹੈ, ਇਸ ਤਰ੍ਹਾਂ ਦਾ ਭਰੋਸਾ ਹੈ।
ਸਿੱਖੋ ਦਾੜੀ ਤਾਰੀਫ ਕੇਸ ਸ਼ਮਾਰ ਬਾਲਤਣਾ।
ਮਹਾਰਾਜ ਜੀ ਕਹਿੰਦੇ ਭਾਈ ਗੁਰ ਸਿੱਖੋ ਦਾੜੀ ਦੇ ਨਾਲ ਹੀ ਦਾੜੀ ਦੀ ਤਾਰੀਫ ਹੈ ਤੇ ਜਿਹੜਾ ਕੇਸਾਂ ਨੂੰ ਧਾਰਨ ਕਰਦਾ ਹੈ ਦਾੜੀ ਨੂੰ ਧਾਰਨ ਕਰਦਾ ਹੈ ਉਸੇ ਤੇ ਵਿਸ਼ਵਾਸ ਕੀਤਾ ਜਾਂਦਾ ਹੈ।
ਬਗੈਰ ਦਾੜੀ ਬਦਨ ਚਸ਼ਮਨਾ ਦੀਦ ਮੈਂ।
ਦਾੜੀ ਤੋਂ ਜਿਹੜਾ ਵਿਹੂਣਾ ਹੈ ਉਹ ਦਾੜੀ ਤੋਂ ਵਿਹੂਣਾ ਬਾਲਪਣਾ ਹੀ ਗਿਣਿਆ ਜਾਂਦਾ ਹੈ। ਦਾੜੀ ਤੋਂ ਵਿਹੂਣੇ ਬੰਦੇ ਨੂੰ ਬਾਲਪੁਣੇ ਵਿੱਚ ਹੀ ਗਿਣਿਆ ਜਾਂਦਾ ਹੈ ਇਸ ਕਰਕੇ ਅਸੀਂ ਉਹਨੂੰ ਵੇਖਣਾ ਵੀ ਨਹੀਂ ਚਾਹੁੰਦੇ ਜਿਹੜਾ ਦਾੜੀ ਵਿਹੂਣਾ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹਨੇ ਮੇਰੇ ਕੋਲ ਆਉਣਾ ਦਾੜੇ ਪ੍ਰਕਾਸ਼ ਕਰਕੇ ਆਉਣ ਤੇ ਜਿਨ੍ਹਾਂ ਨੇ ਦਾੜੀ ਕੱਟੀ ਹੋਵੇ ਅਸੀਂ ਉਹਨੂੰ ਵੇਖਣਾ ਵੀ ਨਹੀਂ ਚਾਹੁੰਦੇ ਅਸੀਂ ਉਹਦੇ ਦੀਦਾਰ ਵੀ ਨਹੀਂ ਕਰਨਾ ਚਾਹੁੰਦੇ।
ਇਮ ਸਤਗੁਰ ਕਰ ਬਚਨ ਬਿਲਾਸਾ।
ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਬਿਲਾਸ ਕੀਤੇ ਹਨ।
ਕਰੀ ਸੰਪੂਰਨ ਸੰਗਤ ਆਸਾ।
ਜਿਹੜੀਆਂ ਸੰਗਤਾਂ ਸਨ ਸਾਰਿਆਂ ਦੇ ਮਨਾਂ ਦੀਆਂ ਆਸਾਂ ਮਹਾਰਾਜ ਜੀ ਨੇ ਪੂਰਨ ਕੀਤੀਆਂ ਹਨ।
ਕੀਤਕ ਦਿਨ ਆਨੰਦਪੁਰ ਰਹਿ ਕੇ।
ਇਸੇ ਤਰ੍ਹਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਉਹ ਸੰਗਤਾਂ ਕੁਝ ਦਿਨ ਆਨੰਦਪੁਰ ਸਾਹਿਬ ਰਹੀਆਂ ਹਨ।
ਭਈ ਵਿਦਾਪੁਨ ਬੇਨਤੀ
ਕਰਕੇ ਫਿਰ ਉਹ ਸੰਗਤ ਮਹਾਰਾਜ ਜੀ ਦੇ ਕੋਲੋਂ ਵਿਦਾ ਹੋਈ ਹੈ।
ਲੀਪਾ ਹੁਲ ਖੰਡੇ ਕੀ ਕੀਤੇ।
ਔਰ ਕਈਆਂ ਨੇ ਮਹਾਰਾਜ ਜੀ ਦੇ ਪਾਸੋਂ ਖੰਡੇ ਬਾਟੇ ਦੀ ਪੌਲ ਛਕੀ ਹੈ।
ਆਯੁਧ ਧਾਰ ਗੁਰੂ ਹਰ ਖੇਤੇ।
ਸਤਿਗੁਰਾਂ ਦੇ ਪਾਸ ਸ਼ਸਤਰ ਧਾਰਨ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ ਹਨ।
ਸਿਰ ਪਾਓ ਵਾਸ ਸਿਦਾਏ।
ਮਹਾਰਾਜ ਜੀ ਪਾਸੋਂ ਸਿਰੇ ਪਾਓ ਲੈ ਕੇ ਸੰਗਤਾਂ ਨੇ ਆਪੋ ਆਪਣੇ ਆਵਾਸਾਂ ਨੂੰ ਘਰਾਂ ਨੂੰ ਚਾਲੇ ਪਾਏ ਹਨ।
ਜਸ ਕੋ ਉਚਿਤ ਜਿਤ ਜਿਤ ਜਾਏ।
ਜਿੱਧਰ ਜਾਂਦੇ ਨੇ ਸਤਿਗੁਰਾਂ ਦਾ ਜਸ ਕਰਦਿਆਂ ਜਾਂਦੇ ਮਹਾਰਾਜ ਜੀ ਦੀ ਮਹਿਮਾ ਕਰਦਿਆਂ ਜਾਂਦੇ ਹਨ।
ਜਿਮ ਆਮਦ ਤਿਮ ਖਰਚ ਬਿਸਾਲਾ।
ਗੁਰੂ ਘਰ ਵਿੱਚ ਜਿਵੇਂ ਆਮਦਨ ਹੁੰਦੀ ਆ ਉਦਾਂ ਗੁਰੂ ਖਾਲਸਾ ਜੀ ਖਰਚੇ ਵੀ ਬੜੇ ਨੇ। ਹਜ਼ਾਰਾਂ ਫੌਜਾਂ ਨੇ ਘੋੜੇ ਹਾਥੀਆਂ ਦੇ ਖਰਚੇ ਕੋਈ ਥੋੜੇ ਸਨ। ਆਮ ਕਰਕੇ ਨਾ ਸੰਗਤ ਨੂੰ ਗੁਰੂ ਘਰ ਦੇ ਵਿੱਚ ਆਮਦਨ ਨਜ਼ਰ ਆਉਂਦੀ ਕਹਿੰਦੇ ਆਮਦਨ ਬੜੀ ਹੈ ਪਰ ਜਿਹੜਾ ਖਰਚਾ ਹੁੰਦਾ ਉਹ ਖਰਚਾ ਨਹੀਂ ਨਜ਼ਰ ਆਉਂਦਾ ਕਿ ਹਜ਼ਾਰਾਂ ਕਿਲੋ ਆਟਾ ਹੀ ਪੱਕ ਜਾਂਦਾ ਗੁਰੂ ਘਰ ਦੇ ਵਿੱਚ ਕੁਆਂਟਲਾਂ ਦੇ ਹਿਸਾਬਾਂ ਨਾਲ ਗੁਰੂ ਲੰਗਰਾਂ ਵਿੱਚ ਦਾਲਾਂ ਹੀ ਬਣ ਕੇ ਤਿਆਰ ਹੋ ਜਾਂਦੀਆਂ। ਲੱਖਾਂ ਰੁਪਏ ਦੇ ਹਿਸਾਬ ਨਾਲ ਤਾਂ ਬਿਜਲੀ ਦੇ ਬਿੱਲ ਹੀ ਆਉਂਦੇ ਨੇ ਉਹ ਖਰਚੇ ਜਿਹੜੇ ਨੇ ਉਹ ਨਹੀਂ ਨਜ਼ਰ ਆਉਂਦੇ। ਹੁਣ ਮਹਾਰਾਜ ਜੀ ਦੇ ਸਮੇਂ ਵੀ ਬੜੇ ਖਰਚੇ ਸਨ ਕਹਿੰਦੇ ਜਿਵੇਂ ਆਮਦਨ ਹੈ ਏਦਾਂ ਖਰਚਾ ਵੀ ਹੈ।
ਗੁਰ ਕੇ ਘਰ ਉਵਤ ਸਭ ਕਾਲਾ।
ਸਾਰੇ ਕਾਲਾਂ ਵਿੱਚ ਗੁਰੂ ਘਰ ਦੇ ਵਿੱਚ ਖਰਚਾ ਵੀ ਬਹੁਤ ਹੈ।
ਚੋ ਪਈ ਕਾਤਕ ਬੀਤਿਓ ਸੋ ਅਗਹਨ ਆਵਾ ਬੈਠੇ ਸਤਿਗੁਰ ਦੀਵਾਨ ਲਗਾਵਾ।
ਕੱਤਕ ਦਾ ਮਹੀਨਾ ਬੀਤ ਗਿਆ ਅੱਗੇ ਮੱਘਰ ਦਾ ਮਹੀਨਾ ਆ ਗਿਆ ਤੇ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ।
ਸਭ ਸਿੱਖਣ ਕਰ ਜੋਰ ਉਚਾਰਾ।
ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ
ਗੁਰ ਸਾਚੇ ਪਾਤਸ਼ਾਹ ਉਦਾਰਾ।
ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ
ਭਾਣਾ ਪ੍ਰਭ ਕੋ ਜਿਮ ਉਰ ਚਾਹੋ।
ਜਿਵੇਂ ਆਪ ਜੀ ਦੇ ਮਨ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਦਾ ਭਾਣਾ ਵਰਤਦਾ ਹੁਕਮ ਵਰਤਦਾ ਹੈ।
ਤਿਮ ਵਿਹਾਰ ਤੋਰੋ ਸਭ ਮਾਓ।
ਉਸੇ ਤਰ੍ਹਾਂ ਦਾ ਵਿਵਹਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤੋਰਦੇ ਹੋ।
ਤੋ ਉਪਰੰਤ ਖਰਚੇ ਅਬਚਈਐ।
ਮਹਾਰਾਜ ਜੀ ਹੁਣ ਖਰਚੇ ਦੀ ਲੋੜ ਹੈ ਕਿਉਂਕਿ ਸਿਆਲਾਂ ਦੇ ਦਿਨ ਆ ਰਹੇ ਨੇ ਤੇ ਸਿਆਲਾਂ ਦੇ ਦਿਨਾਂ ਵਿੱਚ ਹੁਣ ਖਰਚੇ ਦੀ ਲੋੜ ਹੈ ਪੈਸਿਆਂ ਦੀ ਲੋੜ ਹੈ।
ਸ਼ੀਤਕਾਲ ਆਇਓ ਬੋਲਈਐ।
ਸਰਦੀ ਦੇ ਦਿਨ ਆ ਰਹੇ ਨੇ ਸ਼ੀਤਕਾਲ ਦਾ ਸਮਾਂ ਆ ਰਿਹਾ ਹੈ।
ਇਸ ਪ੍ਰਕਾਰ ਜਬੋ ਸਭ ਕਹਿਓ।
ਮਹਾਰਾਜ ਹੁਣ ਇਹਦੇ ਵਿੱਚ ਗਰਮ ਕੱਪੜੇ ਲੈਣੇ ਨੇ ਸਾਰੀਆਂ ਫੌਜਾਂ ਵਾਸਤੇ ਕੰਬਲਾਂ ਰਜਾਈਆਂ ਤਲਾਈਆਂ ਦਾ ਬੰਦੋਬਸਤ ਕਰਨਾ ਸਰਦੀਆਂ ਦੇ ਦਿਨ ਨੇ ਉਹਦੇ ਵਾਸਤੇ ਮਹਾਰਾਜ ਜੀ ਵਿਸ਼ਾਲ ਖਰਚਾ ਚਾਹੀਦਾ ਹੈ।
ਇਸ ਪ੍ਰਕਾਰ ਜਬੋ ਸਭ ਕਹਿਓ ਇੱਕ ਵਣਜਾਰਾ ਆਵਤ ਭਇਓ।
ਇਸ ਤਰ੍ਹਾਂ ਸਾਰੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਹਲੇ ਕੁਝ ਨਹੀਂ ਸਨ ਬੋਲੇ ਕਿ ਇਹਨੇ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਬਣਜਾਰਾ ਸਿੱਖਾ ਪਹੁੰਚਿਆ ਹੈ।
ਧਰਿਓ ਰਜਤ ਪਣ ਦੋਨ ਹਜ਼ਾਰੇ,
ਉਸ ਬਣਜਾਰੇ ਸਿੱਖ ਨੇ 2000 ਰੁਪਈਆ ਮਹਾਰਾਜ ਜੀ ਦੇ ਚਰਨਾਂ ਚ ਲਿਆ ਕੇ ਰੱਖੇ।
ਮਸਤਕ ਟੇਕੇ ਗੁਰੂ ਅਗਾਰੇ,
2000 ਰੁਪਈਆ ਬੜਾ ਸੀ ਉਹਨਾਂ ਸਮਿਆਂ ਦੇ ਵਿੱਚ, ਉਹਨੇ ਮਹਾਰਾਜ ਜੀ ਅੱਗੇ ਰੱਖ ਕੇ ਮੱਥਾ ਟੇਕਿਆ ਹੈ।
ਹੱਥ ਜੋੜ ਜਬ ਸਨਮੁਖ ਬੈਸਾ,
ਹੱਥ ਜੋੜ ਕੇ ਜਦੋਂ ਮਹਾਰਾਜ ਜੀ ਦੇ ਸਾਹਮਣੇ ਬੈਠਾ ਹੈ,
ਬੋਲੇ ਪ੍ਰਭ ਇਹ ਧਨ ਹੈ ਕੈਸਾ।
ਮਹਾਰਾਜ ਜੀ ਪੁੱਛਣ ਲੱਗੇ, ਹਾਂ ਭਾਈ ਬਣ ਜਾ ਰਿਹਾ ਸਿੱਖਾ, ਵੀ ਇਹ ਮਾਇਆ ਕਾਹਦੀ ਲਿਆ ਕੇ ਰੱਖੀ ਹੈ ਸਾਡੇ ਅੱਗੇ?
ਕਿਸ ਕੋ ਸਿੱਖ ਕਾ ਤੂੰ ਰਹਿ,
ਇਹਦਾ ਸਿੱਖ ਹੈ ਤੂੰ, ਕਿੱਥੋਂ ਦਾ ਰਹਿਣ ਵਾਲਾ ਹੈ?
ਸੁਣ ਗੁਰ ਸੰਗ ਬੇਨਤੀ ਕਹਿ।
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਬਣਜਾਰਾ ਸਿੱਖ ਬੋਲਿਆ ਸਤਿਗੁਰਾਂ ਨੂੰ, ਕਹਿਣ ਲੱਗਾ,
ਪੁਰ ਮੁਲਤਾਨੇ ਕਰੋ ਬਸੇਰਾ।
ਮਹਾਰਾਜ ਜੀ ਮੈਂ ਮੁਲਤਾਨ ਨਗਰ ਦਾ ਰਹਿਣ ਵਾਲਾ, ਉੱਥੋਂ ਦਾ ਮੇਰਾ ਵਸੇਬਾ ਹੈ।
ਮੁਰੀਦ ਨਿਗਾਹੇ ਕੇਰਾ,
ਮੈਂ ਨਿਗਾਹੇ ਵਾਲੇ ਦਾ ਪੀਰ ਦਾ ਚੇਲਾ ਹਾਂ। ਜਿਹੜਾ ਨਿਗਾਹੇ ਵਾਲਾ ਪੀਰ ਹੈ, ਮੈਂ ਉਹਦਾ ਮੁਰੀਦ ਹਾਂ, ਉਹਦਾ ਚੇਲਾ ਹਾਂ।
ਇਸ ਵਿਵਹਾਰ ਕਰਨ ਕੋ ਆਇਓ,
ਮੈਂ ਇੱਧਰ ਵਪਾਰ ਕਰਨ ਆਇਆ ਸੀ, ਮੁਲਤਾਨ ਦੇ ਇਲਾਕੇ ਚ ਇੱਥੇ ਵਪਾਰ ਕਰਦਾ ਫਿਰਦਾ ਸੀ।
ਕਿਉਂ ਨਾ ਮਾਲ ਫਿਰਿਓ ਅਕਲਾਇਓ,
ਜਿਹੜਾ ਮਾਲ ਮੈਂ ਲੈ ਕੇ ਆਇਆ ਸੀ ਵਪਾਰ ਕਰਨ ਲਈ, ਉਹ ਵਿਕਿਆ ਨਹੀਂ। ਮੈਂ ਬੜੀ ਮਿਹਨਤ ਕੀਤੀ ਪਰ ਮੇਰਾ ਮਾਲ ਵਿਕ ਨਹੀਂ ਸੀ ਰਿਹਾ।
ਬੂਝਿਓ ਮੈਂ ਕੋ ਜ਼ਹਿਰ ਪੀਰ, ਸੁੱਖੋਂ ਜਿਸ ਕੀ ਸੁੱਖ ਸਰੀਰ।
ਮਹਾਰਾਜ ਜੀ ਮੈਂ ਇੱਥੋਂ ਦੇ ਲੋਕਾਂ ਨੂੰ ਪੁੱਛਿਆ ਵੀ ਇੱਥੇ ਕੋਈ ਜ਼ਹਿਰ ਪੀਰ ਹੋਵੇ ਜਿਹਦੀ ਮੈਂ ਸੁੱਖਣਾ ਸੁੱਖਾ ਤੇ ਮੇਰਾ ਇਹ ਮਾਲ ਵਿਕ ਜਾਏ, ਮੈਂ ਇਹ ਵਪਾਰ ਦਾ ਜਿੰਨਾ ਸਮਾਨ ਲਿਆਇਆ ਮਾਲ ਲਿਆਇਆ ਇਹ ਵਿਕ ਜਾਏ, ਏਦਾਂ ਦਾ ਕੋਈ ਪੀਰ ਹੋਵੇ ਜਿਹਦੀ ਮੈਂ ਸੁੱਖਣਾ ਸੁੱਖਾ।
ਲੋਕਨ ਕਹਿਓ ਅੱਜ ਕੋ ਸਮੈ,
ਉਸ ਵੇਲੇ ਫਿਰ ਲੋਕਾਂ ਨੇ ਮੈਨੂੰ ਦੱਸਿਆ ਕਿ ਅੱਜ ਦੇ ਇਸ ਸਮੇਂ ਅੰਦਰ
ਗੁਰੂ ਪੀਰ ਜ਼ਾਹਰ ਜਗ ਨਿਮੈ,
ਸਾਰੇ ਜਗਤ ਵਿੱਚ ਜ਼ਾਹਰ ਪੀਰਾਂ ਦੇ ਪੀਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਅੱਗੇ ਸਾਰਾ ਜਹਾਨ ਸਾਰਾ ਸੰਸਾਰ ਨਿਮਦਾ ਹੈ।
ਸੁਖੀ ਸੁੱਖ ਤਬੈ ਵਿਕ ਗਏ।
ਮਹਾਰਾਜ ਜੀ ਫਿਰ ਮੈਂ ਤੁਹਾਡੀ ਸੁਖਣਾ ਸੁਖੀ, ਤੇ ਮਹਾਰਾਜ ਤੁਸੀਂ ਮੇਰੇ ਤੇ ਦਇਆ ਕੀਤੀ, ਮੇਰਾ ਜਿੰਨਾ ਮਾਲ ਸੀ ਹੱਥੋ ਹੱਥੀ ਵਿਕ ਗਿਆ।
60,000 ਬੰਜ ਕਰ ਲਿਓ
ਮਹਾਰਾਜ, 60,000 ਰੁਪਈਏ ਦਾ ਸਮਾਨ ਸੀ ਜਿਹੜਾ ਮੈਂ ਵੇਚਿਆ, 60,000 ਰੁਪਈਏ ਦਾ ਸਮਾਨ ਮੈਂ ਵੇਚਿਆ ਵਣਜ ਕੀਤਾ।
ਭਇਓ ਨਫੋ ਜੇ ਤੱਕ ਮਨ ਜਾਣੇ,
60,000 ਵਿੱਚੋਂ ਜਿੰਨਾ ਮੈਨੂੰ ਨਫਾ ਹੋਇਆ, ਜਿਹੜਾ ਮੈਨੂੰ ਲਾਭ ਹੋਇਆ, ਉਸ ਨਫੇ ਦੇ ਵਿੱਚੋਂ
ਇਸ ਦਸਵੰਦ ਭੇਟ ਮੋਏ ਆਨੇ,
ਵਿੱਚੋਂ ਦਸਵਾਂ ਹਿੱਸਾ ਇਹ 2000 ਰੁਪਈਆ ਮੈਂ ਤੁਹਾਡੇ ਲਈ ਲਿਆ, ਯਾਨੀ ਕਿ 20,000 ਰੁਪਏ ਦਾ ਉਹਨੂੰ ਮੁਨਾਫਾ ਹੋਇਆ ਹੋਵੇਗਾ, ਤੇ 20,000 ਵਿੱਚੋਂ ਮਹਾਰਾਜ ਜੀ 2000 ਰੁਪਈਆ ਇਹ ਜਿਹੜਾ ਦਸਵਾਂ ਹਿੱਸਾ ਦਸਵੰਧ ਦਾ, ਇਹ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ।
ਸ੍ਰੀ ਸਤਿਗੁਰ ਤਬ ਭਨਿਓ ਬਚਨ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ,
ਜਿਸ ਕੋ ਖੇਤ ਤੁਸੀਂ ਕੋ ਅੰਨ।
ਮਹਾਰਾਜ ਜੀ ਕਹਿੰਦੇ, ਭਾਈ ਸਿੱਖਾ, ਜਿਹਦਾ ਖੇਤ ਹੋਵੇ ਨਾ ਫਸਲ ਉਸੇ ਦੀ ਹੁੰਦੀ ਹੈ, ਖੇਤ ਜਿਹਦਾ ਹੋਵੇ ਨਾ ਫਸਲ ਵੀ ਉਸੇ ਦੀ ਹੁੰਦੀ ਹੈ।
ਸੁਣ ਭਾਈ ਕੋ ਪੰਥੀ ਜਾਏ,
ਸੁਣ ਭਾਈ ਤੈਨੂੰ ਉਦਾਹਰਣ ਦੱਸਦੇ ਆ, ਜਿਵੇਂ ਕੋਈ ਮੁਸਾਫਰ ਟੁਰਿਆ ਜਾਂਦਾ ਹੋਵੇ, ਖੇਤ ਦੇ ਕੋਲੋਂ ਲੰਘਿਆ ਜਾਂਦਾ ਹੋਵੇ,
ਰਿਤ ਖੇਤ ਕੋ ਦੇਈ ਹਟਾਏ,
ਤੇ ਉੱਥੇ ਖੇਤ ਦੇ ਵਿੱਚ ਫਸਲ ਹੋਵੇ ਤੇ ਫਸਲ ਦੇ ਵਿੱਚ ਕੋਈ ਗਊ ਜਾਂ ਪਸ਼ੂ ਵੜ ਜਾਏ, ਤੇ ਉਹ ਪਸ਼ੂਆਂ ਨੂੰ ਕੱਢ ਦੇਵੇ ਵਿੱਚੋਂ, ਵੀ ਕਿਸੇ ਦਾ ਖੇਤ ਨੁਕਸਾਨ ਹੋ ਰਿਹਾ, ਵੀ ਇਹਨੂੰ ਬਾਹਰ ਕੱਢ ਦੀ ਹੋਵੇ ਮੁਸਾਫਰ, ਖੇਤ ਨਾ ਉਹਦੇ ਹੋਣ, ਬਸ ਖੇਤ ਦੇ ਵਿੱਚ ਉਹ ਪਸ਼ੂਆਂ ਜਾਨਵਰਾਂ ਨੂੰ ਵੇਖੇ ਤੇ ਉਹਨਾਂ ਨੂੰ ਬਾਹਰ ਕੱਢ ਦੇਵੇ।
ਦਾਵੇਦਾਰ ਖੇਤ ਕੋ ਹੋਏ ਨਾ,
ਉਹ ਫਿਰ ਖੇਤ ਦਾ ਦਾਵੇਦਾਰ ਨਹੀਂ ਹੋ ਜਾਂਦਾ, ਵੀ ਇਹ ਨਾ ਕਹੇ ਵੀ ਫਸਲ ਹੀ ਮੇਰੀ ਹੋ ਗਈ, ਜੇ ਉਹਨੇ ਪਸ਼ੂ ਕੱਢ ਦਿੱਤੇ ਕਿਸੇ ਦੇ ਖੇਤ ਚੋਂ, ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਿਸੇ ਖੇਤ ਦਾ ਫਿਰ ਦਾਵੇਦਾਰ ਹੀ ਬਣ ਗਿਆ ਹੈ।
ਕਿਆ ਬਾਤ ਲਗਤ ਹੈ ਕੋਈ ਨਾ,
ਇਹ ਗੱਲ ਕੋਈ ਨਹੀਂ ਜਾਣਦਾ, ਇਹ ਸਾਰੇ ਭਲੀ ਪ੍ਰਕਾਰ ਨਾਲ ਇਸ ਗੱਲ ਨੂੰ ਕੋਈ ਸਾਰੇ ਸਮਝਦੇ ਹਨ।
ਜੇ ਮੁਰੀਦ ਦਿਓ ਭੇਟ ਸੁੱਤਾ ਹੋ,
ਹੁਣ ਤੂੰ ਜਿਹਦਾ ਮੁਰੀਦ ਆ ਉਸੇ ਨੂੰ ਭੇਟਾ ਦੇ, ਚੱਲ ਤੂੰ ਸਾਡੇ ਕੋਲ ਆ ਗਿਆ, ਸੁਖਣਾ ਸਾਡੀ ਸੁਖ ਲਈ ਅਸੀਂ ਤੇਰਾ ਕੰਮ ਸਵਾਰ ਦਿੱਤਾ, ਇਹਦਾ ਮਤਲਬ ਇਹ ਤੇ ਨਹੀਂ ਵੀ ਹੁਣ ਤੂੰ ਸਾਡਾ, ਤੇਰੇ ਤੇ ਅਸੀਂ ਦਾਵਾ ਹੀ ਕਰ ਲਈਏ ਵੀ ਤੂੰ ਸਾਡਾ। ਮਹਾਰਾਜ ਜੀ ਕਹਿੰਦੇ, ਜਿਹਦਾ ਤੂੰ ਮੁਰੀਦ ਆ, ਇਹ ਪੈਸੇ ਵੀ ਉਸੇ ਨੂੰ ਭੇਟ ਕਰ, ਅਸੀਂ ਨਹੀਂ ਲੈਣੇ।
ਗੁਰ ਕੋ ਰਾਹੋ ਨਾ ਮਾਰਤ ਕਾਹੋ,
ਸਤਿਗੁਰੂ ਜੀ ਦਾ ਘਰ ਐਸਾ ਇਹ ਕਿਸੇ ਦਾ ਰਾਹ ਨਹੀਂ ਮਾਰਦਾ, महाराज जी कहंदे असीं किसे दा हक नहीं मारदे।
सुन कर वनजारा कै वनजारा सुनो गुसाए, मैं सो मुरीदी पिछल सुनाए।
ओ वनजारा सिख बोलिया कहन लगा सतगुरु जी जेड़ी मेरी मुरीदी सी ना ओ पहला सी, महला मैं मनदा सी नगाहे वाले पीर नू।
सुख गुरु घर ते जब पाए,
पर जदों हुण मैं गुरु घर विचों मेरी सुखना पूरी हुई है।
सब को रावर सिख गुसाए,
जदों दा हुण मैं तुहाडा सिख हो गया, मैं हुण पीर दा मुरीद नहीं रहा नगाहे वाले दा। महाराज उदों दा हुण मैं तुहाडा सिख हो गया। महाराज जी उहदे अंदरों उहदी भावना जानना चाहुंदे सी वी हुण इह ना होवे जाके फिर नगाहे वाले पीर ते फिर सीरनियां चढ़ाउंदा फिरे। महाराज जी जानना चाहुंदे सी वी अग्गे नूं किधर जाणा, हुण इधर जाणा कि उधर ही जाणा, जे उधर जाणा ते पैसे वी उधर ही लै जा, सानूं नहीं चाहीदे। कहिंदा महाराज नहीं, हुण तुहाडा ही आ, हुण तुहाडा ही सिख हां।
बख्शो करियो गुनाह जो पाछे, अब दीजे सिखी मुझे आचे।
बख्श लो जेड़ा मैं पहला गुनाह कीता किसे कबर पीर नू मन के, हुण मैनू सिखी दा दान बख्शो।
गुरु पनियो इंदन सिख जे,
महाराज जी कहन लगे भाई जेड़े हिंदू लोक हन
जै अमरे सिख ते,
ओ ता आके साडे घर दे विच सिखी धारण कर लैंदे ने।
तुरक शत्रु मारन करने,
पर जेड़े तुरक मलेच्छ ने ना ए बहुत घट, खालसा जी मलेच्छ तुरक नहीं छेती कित सिख बनन दे। हिंदुआं दे जेड़े बच्चे सिख ने ओ ता आके सिख बानी जांदे ने तकरीबन, क्योंकि साडा सिद्धांत कुछ कुछ मिलदा है, जन्म मरण दा आवागौन दा सिद्धांत मिलदा है, तो इस करके आ जांदे। पर जेड़े तुरक ने ओह छेती कितिआं नहीं आउंदे। महाराज कहिंदे असीं इन्हां नूं तां सोधा लाउणा है।
पकड़िओ खंडा तिनको हरने,
उन्हां वास्ते असीं खंडा पकड़िआ होइआ मलेच्छां दा नास करन लई।
जो उनका सुना हिन मेरा,
जिहड़ा पीरां फकीरां नूं जाके मनदा ना मुसलमानां दीआं कबरां नूं, ओह मेरा नहीं है।
जो मेरा तिनको नहिरा,
जेड़ा मेरा है वो मुड़ के किसे पीर नू नहीं वेखदा, वो किसे कबर नू किसे मड़ी नू जाके नहीं वेखदा।
हुन सिख रख के विसाले,
जिन्हें सिख बनना भाई जे तू सिख होना चाहना ते फिर केसा धारी हो जा।
देन लेने सर्ब सुखाले,
फिर ही तेरा गुरु घर नाल देन लेना सुखाला होवेगा।
साबत सिदक रख बोजोए,
और अपने हिरदे विच साबत सिदक रखना है।
ਐ ਕਟਨ ਤੇ ਕਟਨੋ ਸੋਏ,
ਐ ਔਖੇ ਤੋਂ ਔਖਾ ਸਿਦਕ ਪਾਲਣਾ ਬੜਾ ਔਖੇ ਤੋਂ ਔਖਾ ਹੈ।
ਸਿਦਕ ਬੋਏ ਮੰਦ ਆਮਦੈ,
ਕਹਿੰਦੇ ਹੁਣ ਜਿਹਦੇ ਹਿਰਦੇ ਦੇ ਵਿੱਚ ਸਿਦਕ ਹੋਵੇ ਨਾ, ਭਰੋਸਾ ਹੋਵੇ, ਉਹਦੇ ਅੰਦਰੋਂ ਬੇਸਦਕੀ ਦੀ ਜਿਹੜੀ ਬੋਏ ਆ ਉਹ ਚਲੀ ਜਾਂਦੀ ਹੈ।
ਸਿਦਕ ਬੋਏ ਖੂਬ ਮਗਦ ਖੈਰ ਚੁਦੈ,
ਜਿਹਦੇ ਅੰਦਰ ਸਿਦਕ ਹੋਵੇ ਉਹਦੇ ਅੰਦਰ ਸਮੱਤ ਆ ਜਾਂਦੀ ਆ, ਉਹਦੇ ਅੰਦਰ ਸਦ ਬੁੱਧੀ ਆ ਜਾਂਦੀ ਹੈ।
ਬੇਮੁਖਣਾ ਮਿਹਰ ਬਰਤੋਂ ਚ ਨਾ ਸੁਕੰ ਦ੍ਰਿਸ਼ਟਾਂਤ ਕਰਾਚੈ,
ਔਰ ਜਿਹੜੇ ਬੇਮੁਖ ਨੇ ਉਹਨਾਂ ਦੇ ਅੰਦਰ ਕਦੇ ਵੀ ਸਿਦਕ ਨਹੀਂ ਆਉਂਦਾ, ਭਰੋਸਾ ਨਹੀਂ ਆਉਂਦਾ, ਔਰ ਉਹ ਕੱਚੇ ਗਿਣੇ ਜਾਂਦੇ ਹਨ।
ਦੋਹੇਰਾ ਸਿਦਕ ਬਲਾਈ ਛੈ ਕਰੇ, ਬੇਸਿਦਕੀ ਕਰਨੀ ਉਜਾੜ,
ਜਿਹੜਾ ਸਿਦਕ ਹੈ ਉਹ ਬਲਾਵਾਂ ਨੂੰ ਖਤਮ ਕਰ ਦਿੰਦਾ ਹੈ, ਤੇ ਜਿਹੜੀ ਬੇਸਿਦਕੀ ਹੈ ਨਾ ਉਹ ਉਜਾੜ ਕੇ ਰੱਖ ਦਿੰਦੀ ਹੈ, ਸਭ ਕੁਝ ਉਜਾੜ ਕੇ ਖਤਮ ਕਰ ਦਿੰਦੀ ਹੈ।
ਗੁਰ ਪੀਰ ਬੇਸਿਦਕੀ ਕੇ ਨੇ ਨਾਨਕ ਖੇਤ ਬਿਮਾਰ,
ਮਹਾਰਾਜ ਜੀ ਕਹਿੰਦੇ ਜਿਹੜੇ ਬੇਸਿਦਕੀਏ ਨੇ ਨਾ ਬਿਨਾਂ ਭਰੋਸੇ ਵਾਲੇ, ਉਹਨਾਂ ਦਾ ਨਾ ਗੁਰੂ ਹੈ ਨਾ ਉਹਨਾਂ ਦਾ ਪੀਰ ਬਣਦਾ ਹੈ, ਉਹਨਾਂ ਦੇ ਖੇਤ ਬਿਬਾੜ ਹੋ ਜਾਂਦੇ ਨੇ, ਉਜੜ ਜਾਂਦੇ ਹਨ।
ਜੋ ਪਏ ਇਤਿਆਦਕ ਸ਼ੁਭ ਬਾਕ ਸੁਣਾਏ,
ਇਤਿਆਦਕ ਮਹਾਰਾਜ ਜੀ ਨੇ ਸ਼ੁਭ ਬਚਨ ਕਹੇ ਹਨ।
ਇਹਦੇ ਸਿਦਕ ਹੋਏ ਸਿਦਕ ਆਏ,
ਔਰ ਇਹਦੇ ਮਨ ਚ ਸਿਦਕ ਬਣ ਗਿਆ, ਭਰੋਸਾ ਬਣ ਗਿਆ।
ਉਹ ਸਿਕਲੇ ਪਾਹੁਲ ਸੋਏ,
ਗੁਰੂ ਸਾਹਿਬ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਿਆ।
ਬਸੇ ਉਹ ਨਿਕਟ ਗੁਰ ਸ਼ਰਧਾ ਹੋਏ,
ਔਰ ਸਤਿਗੁਰਾਂ ਦੇ ਕੋਲ ਰਹਿ ਕੇ ਇਹਦੇ ਮਨ ਚ ਸ਼ਰਧਾ ਬਣ ਗਈ।
ਕੀਤਕ ਦਿਨ ਰਹਿ ਕੀਨ ਪਿਆਨਾ,
ਸਤਿਗੁਰਾਂ ਕੋਲ ਰਹਿ ਕੇ ਫਿਰ ਇਹਨੇ ਪਿਆਨਾ ਕੀਤਾ ਹੈ।
ਪਹੁੰਚੇ ਹੋ ਆਪਣੇ ਜਾਏ ਸਥਾਨਾ
ਔਰ ਆਪਣੇ ਸਥਾਨ ਤੇ ਜਾ ਪਹੁੰਚਿਆ ਹੈ
ਭੇਜਣ ਲੱਗਿਓ ਭੇਟ ਬਿਦ ਨਾਨਾ
ਨਾਨਾ ਪ੍ਰਕਾਰ ਦੀਆਂ ਭੇਟਾਵਾਂ ਮੁਲਤਾਨ ਤੋਂ ਮਹਾਰਾਜ ਜੀ ਕੋਲ ਭੇਜਣ ਲੱਗਾ
ਵਾਸਤੇ ਅਜਾਇਬ ਦਰਬ ਮਾਨਾ
ਬਹੁਤ ਸਾਰੀ ਵਸਤੂਆਂ ਅਜਾਇਬ ਮਾਇਆ ਆਦਿਕ ਭੇਟ ਕਰਦਾ ਹੈ
ਸ੍ਰੀ ਸਤਿਗੁਰ ਸਿੱਖ ਕੀ ਪ੍ਰਤੀਤ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਸਿੱਖ ਦੀ ਜਿਹੜੀ ਪ੍ਰਤੀਤ ਹੈ
ਪਾਲਣ ਕਰਤ ਭਏ ਭਲੇ ਪਰ ਰੀਤ
ਭਲੀ ਪ੍ਰਕਾਰ ਨਾਲ ਉਹਨੂੰ ਪਾਲਣ ਕਰਦੇ ਹਨ
ਕਬ ਕਬ ਗੁਰ ਦਰਸ਼ਨ ਕੋ ਆਵੇ
ਕਦੇ ਕਦੇ ਉਹ ਸਿੱਖ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਵੀ ਆਉਂਦਾ ਹੈ
ਸੰਗਤ ਸੰਗ ਹਜ਼ਾਰੋਂ ਲਾਇਆਵੇ
ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਚੱਲ ਕੇ ਆਉਂਦੀਆਂ ਹਨ
ਦੁਵੇ ਹਜ਼ਾਰ ਤਨ ਦਿਓ ਸੁਨਾਏ
2000 ਰੁਪਇਆ ਉਹ ਜਿਹੜੀ ਮਾਇਆ ਸਿੱਖ ਨੇ ਸਤਿਗੁਰਾਂ ਨੂੰ ਭੇਟ ਕੀਤੀ ਹੈ
ਸ਼ੀਤ ਕਾਲੇ ਉਹ ਬਸਤਰ ਬਣਾਏ
ਮਹਾਰਾਜ ਜੀ ਆਖਿਆ ਭਾਈ ਜਾਓ ਇਹਦੇ ਹੁਣ ਕੱਪੜੇ ਜਿੰਨੇ ਲੈਣੇ ਨੇ ਗਰਮ ਕੱਪੜੇ ਲੈ ਲੋ ਸਾਰੀਆਂ ਫੌਜਾਂ ਵਾਸਤੇ
ਖਾਲਸੇ ਮੋਲ ਮੰਗਾਏ ਲੇਫ ਨਿਹਾਲੀ ਲੈ ਬਣਾਏ
ਖਾਲਸੇ ਕੋਲ ਮਾਇਆ ਹੁਣ ਖੁੱਲੀ ਆ ਗਈ ਹੁਣ ਲੇਫਾਂ ਨਿਹਾਲੀਆਂ ਰਜਾਈਆਂ ਤਲਾਈਆਂ ਖੁੱਲੀਆਂ ਸਾਰਿਆਂ ਨੇ ਮੰਗਾ ਲਈਆਂ ਸਰਦੀਆਂ ਵਾਸਤੇ ਬੰਦੋਬਸਤ ਕਰ ਲਿਆ ਤੋ ਇਸ ਪ੍ਰਕਾਰ ਨਾਲ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਕੌਤਕ ਵਰਤਾ ਰਹੇ ਨੇ ਗਰੀਬਨ ਬਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ